दंडोत वंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादस गुरिंड को मेरी है परनाम। परम सत्कार जोग सतगुरु जी दे पावन पवित्र दरबार विच बैठे हुए साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी दा पावन पवित्र इतिहास साहब जी लड़ीबद्ध श्रवण कर रहे सी। इतिहास दे विच प्रसंग चल रहा सी भाई मती दास दा। प्रसंग इथों तक पहुंचा है कि मती दास ने सतगुरु तेग बहादुर जी दे चरणा दे विच बेनती कीती कि सच्चे पातशाह जेकर तुहाडा हुक्म होवे ते मैं तुरकां दी तबाही मचा दिया। सतगुरां ने ऐसा कौतक वरताया कि सतगुरां ने मती दास दियां सारियां शक्तियां नूं अपने विच संभालिया खिंच लिया। सतगुरु जी कहिंदे ने ठीक है मती दास जो तू पहला कहिंदा सी ओवें कर। हथ जोड़ के कहिंदा सच्चे पातशाह हुण ते मेरे विच कुछ भी नहीं रहा। कहिंदा कि सच्चे पातशाह जो तुसी चाहो ओ करदे हो तुसी भरिया नूं खाली कर देंदे हो ते खालियां नूं भर देंदे हो। इथों तक कथा पहुंच चुकी सी अज इथों अगे मैं प्रारंभ करदा। बिन मर्जी सत गुर की कहो हरी शकत मैं यह फल लहो। मती दास जी हथ जोड़ के बेनती करदे ने कि सच्चे पातशाह जी तुहाडी रजा तो बगैर तुहाडी मर्जी तो बगैर ये मैं सारा कुछ आख्या इसे करके मेरिया शक्तियां नू तुसी खिंच लिया ये फल मैनू मिलिया। क्षमा करो बख्शो प्रभ मोही करो कृपा शरणागत तोही। मती दास जी कहिंदे ने हे सतगुरु तेग बहादुर सच्चे पातशाह जी कृपा करके मैनू माफ कर दियो मैनू क्षमा कर दियो तुसी प्रभु हो ते मैं तुहाडे चरणा दे शरण दे विच। तुमरो चरत नहीं मैं जानियो पिखी होया नादर संकट मान्यो। कहिंदा है सच्चे पातशाह मैं तुहाडे कौतक नू तुहाडे चरित्र नू जान नहीं सकिया इन्हां तुरकां ने तुहाडा अनादर कीता अपमान कीता इस करके सच्चे पातशाह मैनू दुख लगा ते मैं ये कुछ करन दे वास्ते आख्या। हेर लोक अप जस को करें शकत हीन जानत सिख फिरें। कहिंदा है मती दास कि मैं सोचा कि इस तरह दी रीति नूं देख के जिहड़े लोक ने ओ तुहाडा बहुत ही ज्यादा अप जस करनगे। शक्त हीन जानत सिख फिरें कहण तो पावे है कि शक्तिहीन जान के सिख श्रद्धा तो फिर जाणगे। ए गत मोते जरी न जाए क्या तुर केशर दियो खपाए। मती दास जी कहिंदे ने कि सच्चे पातशाह तुहाडा कोई निरादर करे तुहाडे वास्ते कोई अप शब्द बोले ते लोग तुहानू ए समझन कि तुहाडे विच कोई शक्ति नहीं है इस गल नूं मैं सहारण कर नहीं सकदा। हे सच्चे पातशाह ਕਿਆ ਤੁਰਕੇਸ਼ਰ ਦਿਉ ਖਪਾਏ। ਹੇ ਸੱਚੇ ਪਾਤਸ਼ਾਹ ਜੀ, ਕੀ ਚੀਜ਼ ਹੈ ਮੇਰੇ ਸਾਹਮਣੇ ਔਰੰਗਜ਼ੇਬ, ਮੈਂ ਇਹਨੂੰ ਖਪਾ ਦੇਣਾ ਚਾਹੁੰਦਾ ਹਾਂ। ਬਿਕਸੇ ਸਿਰੀ ਮੁਖ ਬਾਕ ਬਖਾਨਾ, ਮਤੀ ਦਾਸ ਮੋਹ ਪ੍ਰਿਆ ਮਹਾਨਾ। ਜਦੋਂ ਮਤੀ ਦਾਸ ਜੀ ਨੇ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ, ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਤੀ ਦਾਸ ਦੇ ਉੱਤੇ ਬੜੇ ਪ੍ਰਸੰਨ ਹੋਏ ਤੇ ਸਤਿਗੁਰਾਂ ਨੇ ਬਚਨ ਕੀਤਾ, ਮਤੀ ਦਾਸ ਮੋਹਿ ਪ੍ਰਿਯ ਮਹਾਨਾ। ਹੇ ਭਾਈ ਮਤੀ ਦਾਸ, ਤੂੰ ਮੇਰਾ ਬਹੁਤ ਹੀ ਜ਼ਿਆਦਾ ਪਿਆਰਾ ਹੈ।
ਤਉ ਸੁਣੋ ਇਹ ਗੋਜ ਕਹਾਣੀ, ਮੋ ਬਿਨ ਦੂਸਰ ਕੋ ਨਹੀਂ ਜਾਨੀ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜੋ ਵੀ ਕੁਝ ਤੂੰ ਆਖਿਆ ਉਹ ਮੇਰੇ ਹਿੱਤ ਦੇ ਵਾਸਤੇ ਆਖਿਆ, ਮੇਰੇ ਨਾਲ ਪਿਆਰ ਕਰਦਾ ਹੈ ਇਸ ਕਰਕੇ ਆਖਿਆ। ਪਰ ਸਤਿਗੁਰੂ ਜੀ ਕਹਿੰਦੇ ਨੇ ਤਾਂ ਵੀ ਇੱਕ ਬਹੁਤ ਗੁੱਝੀ ਤੇ ਗੋਹਜ ਕਹਾਣੀ ਹੈ ਜਿਹੜੀ ਮੇਰੇ ਤੋਂ ਬਗੈਰ ਹੋਰ ਕੋਈ ਨਹੀਂ ਜਾਣਦਾ, ਉਹ ਮੈਂ ਤੈਨੂੰ ਸੁਣਾਉਂਦਾ।
ਮੋਸ਼ਟ ਪਾਂਗ ਸਿਰੀ ਬਾਬੇ ਲੀਨ, ਰਾਜ ਹਿੰਦ ਬਾਬਰ ਕੋ ਦੀਨ।
ਸਤਿਗੁਰੂ ਜੀ ਕਹਿੰਦੇ ਨੇ ਕਿ ਇੱਕ ਸਮੇਂ ਭੰਗ ਦੀਆਂ ਮੁੱਠਾਂ ਭੇਟਾ ਰੱਖੀਆਂ ਸਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬਾਬਰ ਨੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹਿੰਦੁਸਤਾਨ ਦਾ ਰਾਜ ਉਹਨੂੰ ਦੇ ਦਿੱਤਾ ਸੀ, ਬਖਸ਼ਿਸ਼ ਕੀਤੀ।
ਸ੍ਰੀ ਗੁਰ ਦਇਓ ਦਾਨ ਨਹੀਂ ਫਿਰੈ, ਯਾਂ ਤੇ ਹਮ ਸਿਰ ਦੇਬੋ ਕਰੈ।
ਸਤਿਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਨੂੰ ਸਮਝਾ ਰਹੇ ਨੇ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਦਿੱਤਾ ਹੋਇਆ ਦਾਨ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਅਸਫਲ ਕੀਤਾ ਨਹੀਂ ਜਾ ਸਕਦਾ। ਸਿਰਫ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਦਿੱਤੇ ਹੋਏ ਵਰਦਾਨ ਨੂੰ ਖਤਮ ਕਰਨ ਦੇ ਵਾਸਤੇ ਇੱਕੋ ਉਪਾਅ ਬਣਦਾ ਹੈ ਕਿ ਮੈਂ ਆਪਣੇ ਸਿਰ ਦਾ ਬਲੀਦਾਨ ਦੇ ਦੇਵਾਂ, ਤੇ ਇਸ ਬਲੀਦਾਨ ਦੇ ਬਦਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਆਖੇ ਹੋਏ ਵਰਦਾਨ ਦੇ ਬਚਨ ਨੂੰ ਅਸਫਲ ਕਰਾਂ।
ਸਿਰ ਦੇ ਘਰ ਇਨਕੋ ਕਰ ਝੂਠੇ, ਦਈ ਵਸਤ ਫਿਰ ਲੇਹ ਸੋ ਮੂਠੇ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਆਪਣੇ ਸਿਰ ਦਾ ਬਲੀਦਾਨ ਦੇ ਕੇ ਇਹਨਾਂ ਤੁਰਕਾਂ ਨੂੰ ਝੂਠੇ ਕਰਕੇ ਫਿਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਵਸਤੂ ਰਾਜ ਦੀ ਦਿੱਤੀ ਹੋਈ ਹੈ ਇਹਨਾਂ ਤੋਂ ਵਾਪਸ ਲੈਣੀ।
ਜੇ ਹਮ ਸਿਰ ਕੋ ਦੇਹ ਨਾ ਇਹਾ, ਰਹਿ ਰਾਜ ਤੁਰਕਣ ਘਰ ਮਹਾ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜੇ ਇਹ ਸਮੇਂ ਮੈਂ ਆਪਣੇ ਸਿਰ ਦਾ ਬਲੀਦਾਨ ਨਹੀਂ ਦਿੰਦਾ ਤੇ ਫਿਰ ਤੁਰਕਾਂ ਦਾ ਜਿਹੜਾ ਰਾਜ ਹੈ ਸਦੀਵੀ ਕਾਲ ਦੇ ਵਾਸਤੇ ਬਰਕਰਾਰ ਇਸੇ ਤਰੀਕੇ ਦੇ ਨਾਲ ਰਹੇਗਾ।
ਬਾਟੇ ਅਪਰਾਧ ਕਮਾਵੈ ਜਬੈ, ਇਨਕੀ ਜਰਾਂ ਉਖਾਰੈ ਤਬੈ।
ਭਾਵ ਕੇ ਬਹੁਤ ਵੱਡਾ ਅਪਰਾਧ ਦਾ ਕੰਮ ਇਹ ਕਰਨਗੇ ਕਿ ਮੈਨੂੰ ਸ਼ਹੀਦ ਕਰਨਗੇ, ਤੇ ਜਦੋਂ ਐਡਾ ਵੱਡਾ ਅਪਰਾਧ ਦਾ ਕੰਮ ਕਰਨਗੇ ਤਾਂ ਹੀ ਇਹਨਾਂ ਦੀਆਂ ਜਿਹੜੀਆਂ ਗੱਡੀਆਂ ਹੋਈਆਂ ਜੜਾਂ ਨੇ ਤੁਰਕਾਂ ਦੀਆਂ ਉਹ ਪੁੱਟੀਆਂ ਜਾਣਗੀਆਂ।
ਹੈ ਕਿ ਨਹੀਂ ਇਹ ਆਛੀ ਬਾਤ, ਕ੍ਰੋਧ ਕਰੈ ਔਰ ਤੂੰ ਪਛਤਾਤ।
ਮਤੀ ਦਾਸ ਨੂੰ ਇਸ ਤਰ੍ਹਾਂ ਦੇ ਬਚਨ ਕਹਿ ਕੇ ਫਿਰ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਸੋਚ ਭਾਈ ਮਤੀ ਦਾਸ ਕਿ ਮੈਂ ਜਿਹੜੀ ਗੱਲ ਆਖੀ ਹੈ ਇਹ ਚੰਗੀ ਗੱਲ ਹੈ ਕਿ ਚੰਗੀ ਨਹੀਂ ਹੈ। ਕ੍ਰੋਧ ਕਰੈ ਔਰ ਤੂੰ ਪਛਤਾਤ, ਤੂੰ ਬੇਕਾਰ ਦੇ ਵਿੱਚ ਹੀ ਇਹਨਾਂ ਦੇ ਉੱਤੇ ਗੁੱਸੇ ਨੂੰ ਧਾਰਨ ਕਰਦਾ ਹੈ ਤੇ ਪਛਤਾਉਂਦਾ ਹੈ। ਦਰਅਸਲ ਜੋ ਵੀ ਕੁਝ ਹੋ ਰਿਹਾ ਇਹ ਮੇਰੀ ਮਰਜ਼ੀ ਦੇ ਮੁਤਾਬਕ ਹੀ ਹੋ ਰਿਹਾ।
ਇਮ ਸਮਝੋ ਰਹੋ ਹਿਰਦੈ ਆਨੰਦ, ਨਹੀਂ ਕੋਪੋ ਨਹੀਂ ਚੁਰੋ ਬਿਲੰਦ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਇਸ ਤਰ੍ਹਾਂ ਦੀ ਗੱਲ ਨੂੰ ਸਮਝ ਕੇ ਫਿਰ ਤੂੰ ਹਮੇਸ਼ਾ ਦੇ ਵਾਸਤੇ ਆਪਣੇ ਹਿਰਦੇ ਨੂੰ ਆਨੰਦ ਦੇ ਵਿੱਚ ਟਿਕਾ ਲੈ, ਕਦੇ ਵੀ ਕੋਈ ਕ੍ਰੋਧ ਨਾ ਕਰ, ਕਿਸੇ ਨੂੰ ਗੁੱਸਾ ਨਾ ਦਿਖਾ ਤੇ ਕਦੇ ਵੀ ਪਛਤਾਵਾ ਨਾ ਕਰ, ਬਹੁਤਾ ਜ਼ਿਆਦਾ ਚੁਰਨਾ।
ਸੁਣ ਸਭ ਭੇਦ ਚਰਨ ਪਰ ਪਰਿਓ, ਮਤੀ ਦਾਸ ਔਰ ਆਨੰਦ ਭਰਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੀ ਭੇਦ ਦੀ ਗੱਲ ਸੁਣੀ ਭਾਈ ਮਤੀ ਦਾਸ ਨੇ ਤੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮਤੀ ਦਾਸ ਜੀ ਡਿੱਗੇ ਨੇ, ਆਨੰਦ ਦੇ ਨਾਲ ਮਤੀ ਦਾਸ ਜੀ ਦਾ ਹਿਰਦਾ ਭਰ ਗਿਆ। ਸਭ ਬੇਦ ਸੁਣੀ ਮੁਲਾ ਨੇ ਹੇਰੀ, ਆਵਰੰਗ ਨਿਕਟ ਗਯੋ ਤਿਸ ਬੇਰੀ। ਹੁਣ ਭਾਈ ਮਤੀ ਦਾਸ ਦੇ ਵਿੱਚ ਤੇ ਸਤਿਗੁਰਾਂ ਦੇ ਵਿੱਚ ਜੋ ਵੀ ਵਾਰਤਾਲਾਪ ਹੋਇਆ ਹੈ, ਇਸ ਸਾਰੇ ਵਾਰਤਾਲਾਪ ਨੂੰ ਉਸ ਮੁਲਾਣੇ ਨੇ ਸੁਣਿਆ ਹੈ ਜਿਹੜਾ ਕਿ ਔਰੰਗਜ਼ੇਬ ਦੇ ਵੱਲੋਂ ਸਤਿਗੁਰਾਂ ਨੂੰ ਸਮਝਾਉਣ ਦੇ ਵਾਸਤੇ ਭੇਜਿਆ ਗਿਆ ਸੀ। ਉਹਨੇ ਸਾਰਾ ਕੁਝ ਸੁਣਿਆ ਤੇ ਫਿਰ ਔਰੰਗਜ਼ੇਬ ਦੇ ਕੋਲ ਉਹ ਮੁਲਾਣਾ ਪਹੁੰਚ ਗਿਆ। ਪਾਖਿਓ ਸਰਬ ਬਿਰਤਾਂਤ ਸ਼ਿਤਾਬ, ਮਤੀ ਦਾਸ ਕੋ ਸਵਾਲ ਜਵਾਬ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੋ ਵੀ ਬਿਰਤਾਂਤ ਵਾਪਰਿਆ ਸੀ ਉਹ ਮੁਲਾਣੇ ਨੇ ਸਾਰਾ ਜਾ ਕੇ ਬਾਦਸ਼ਾਹ ਔਰੰਗਜ਼ੇਬ ਨੂੰ ਸੁਣਾ ਦਿੱਤਾ। ਮਤੀ ਦਾਸ ਨੇ ਜੋ ਵੀ ਸਵਾਲ ਜਵਾਬ ਕੀਤੇ ਸਨ ਉਹ ਸਾਰਾ ਕੁਝ ਸੁਣਾਇਆ। ਤਨ ਮਨ ਤੇ ਜਰ ਗਯੋ ਵਿਸ਼ੇਸ਼, ਕ੍ਰੋਧ ਭਰੇ ਬੋਲਿਓ ਤੁਰ ਕੇਸ਼। ਸੁਣਦਿਆਂ ਸਾਰ ਹੀ ਗੱਲਾਂ ਨੂੰ ਜਿਹੜਾ ਔਰੰਗਜ਼ੇਬ ਸੀ ਉਹਦਾ ਤਨ ਤੇ ਮਨ ਸੜ ਗਿਆ, ਈਰਖਾ ਦੀ ਤੇ ਗੁੱਸੇ ਦੀ ਅੱਗ ਦੇ ਨਾਲ, ਕ੍ਰੋਧ ਦੇ ਨਾਲ ਭਰਿਆ ਹੋਇਆ। ਫਿਰ ਉਹ ਬੋਲਿਆ, ਮਤੀ ਦਾਸ ਕੋ ਕੀਨ ਬੁਲਾਵਨ, ਦੋਏ ਤਖਤੇ ਮੈਂ ਕਰਿਓ ਬੰਧਾਵਨ। ਉਸੇ ਵੇਲੇ ਗੁੱਸੇ ਦੇ ਨਾਲ ਹੁਕਮ ਭੇਜ ਕੇ ਔਰੰਗਜ਼ੇਬ ਨੇ ਭਾਈ ਮਤੀ ਦਾਸ ਜੀ ਨੂੰ ਆਪਣੇ ਕੋਲ ਬੁਲਾ ਲਿਆ ਤੇ ਦੋ ਤਖਤਿਆਂ ਦੇ ਵਿੱਚ ਭਾਈ ਮਤੀ ਦਾਸ ਨੂੰ ਬੰਨ ਦਿੱਤਾ ਗਿਆ, ਕਿਉਂਕਿ ਸਾਰਾ ਕੁਝ ਮੁਲਾਣੇ ਨੇ ਆਣ ਕੇ ਦੱਸਿਆ ਕਿ ਉਹਨਾਂ ਦਾ ਨਾਲ ਦਾ ਜਿਹੜਾ ਇੱਕ ਸਿੱਖ ਹੈ ਕਹਿੰਦਾ ਹੈ ਕਿ ਮੈਂ ਤੁਰਕਾਂ ਦੀ ਬਾਦਸ਼ਾਹੀ ਨੂੰ ਖਤਮ ਕਰ ਦੇਵਾਂਗਾ, ਮੇਰੇ ਵਿੱਚ ਇੰਨੀ ਕਰਾਮਾਤ ਹੈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਮੁਲਾਣੇ ਨੇ ਆਖੀਆਂ ਕਿ ਉਹਨਾਂ ਦੇ ਨਾਲ ਦੇ ਸਿੱਖ ਨੇ ਆਖੀਆਂ ਨੇ। ਗੁੱਸੇ ਦੇ ਨਾਲ ਫਿਰ ਹੁਕਮ ਭੇਜ ਕੇ ਭਾਈ ਮਤੀ ਦਾਸ ਨੂੰ ਆਪਣੇ ਕੋਲ ਬੁਲਾਇਆ ਤੇ ਦੋ ਲੱਕੜ ਦੇ ਤਖਤਿਆਂ ਦੇ ਵਿੱਚ ਭਾਈ ਮਤੀ ਦਾਸ ਜੀ ਨੂੰ ਬੰਨ ਦਿੱਤਾ ਗਿਆ। ਹੁਕਮ ਜਲਾਦਣ ਤਬੈ ਉਚਾਰਾ, ਲੈ ਆਰਾ ਸਿਰ ਪਰ ਤਿਸ ਤਾਰਾ। ਫਿਰ ਦੋ ਜਲਾਦਾਂ ਨੂੰ ਹੁਕਮ ਦਿੱਤਾ ਗਿਆ, ਉਹਨਾਂ ਦੋਵਾਂ ਜਲਾਦਾਂ ਨੇ ਵੱਡਾ ਸਾਰਾ ਇੱਕ ਆਰਾ ਲਿਆਂਦਾ ਤੇ ਮਤੀ ਦਾਸ ਦੇ ਸਿਰ ਦੇ ਉੱਤੇ ਆਰੇ ਨੂੰ ਰੱਖਿਆ ਗਿਆ। ਅਰਦੋ ਅਰਦ ਚਿਰਾਏ ਸੁਡਾਰਾ, ਪਰ ਪ੍ਰਿਥੀ ਪਰ ਦੈ ਦੋ ਫਾਰਾ। ਭਾਈ ਮਤੀ ਦਾਸ ਨੂੰ ਉਹਨਾਂ ਨੇ ਚੀਰਨਾ ਸ਼ੁਰੂ ਕਰ ਦਿੱਤਾ ਹੈ ਤੇ ਭਾਈ ਮਤੀ ਦਾਸ ਜੀ ਉਸੇ ਵੇਲੇ ਗੁਰਬਾਣੀ ਪੜ੍ਹਨੀ ਸ਼ੁਰੂ ਕਰਦੇ ਨੇ। ਅਰਧੋ ਅਰਧ ਚਿਰਾਏ ਸੁਡਾਰਾ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋ ਟੋਟੇ ਕਰ ਦਿੱਤੇ, ਅਰਧ ਦੇ ਵਿੱਚੋਂ ਭਾਈ ਮਤੀ ਦਾਸ ਨੂੰ ਚੀਰ ਦਿੱਤਾ ਗਿਆ ਤੇ ਦੋਵੇਂ ਜਿਹੜੇ ਟੋਟੇ ਸੀ ਉਹ ਇੱਕ ਦੂਜੀ ਉਲਟ ਤਰਫ ਨੂੰ ਡਿੱਗ ਪਏ, ਇੱਕ ਇੱਕ ਪਾਸੇ ਡਿੱਗ ਪਿਆ ਤੇ ਦੂਸਰਾ ਹਿੱਸਾ ਦੂਜੇ ਪਾਸੇ ਜਾ ਡਿੱਗਾ। ਦੋਨੋ ਤਨ ਤੇ ਜਪ ਜੀ ਪੜ, ਹੇਰਤ ਸਭ ਕੇ ਅਚਰਜ ਬਡ। ਕਿਉਂਕਿ ਜਦੋਂ ਚੀਰਨਾ ਸ਼ੁਰੂ ਕੀਤਾ ਸੀ ਭਾਈ ਮਤੀ ਦਾਸ ਨੂੰ ਤੇ ਭਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਪਾਠ ਨੂੰ ਪੜ੍ਹਨਾ ਸ਼ੁਰੂ ਕੀਤਾ ਸੀ, ਭਾਵੇਂ ਕਿ ਦੋ ਟੋਟੇ ਹੋ ਗਏ ਨੇ ਪਰ ਅਜੇ ਜਪਜੀ ਸਾਹਿਬ ਦਾ ਜਿਹੜਾ ਪਾਠ ਹੈ ਉਹ ਸੰਪੂਰਨ ਨਹੀਂ ਸੀ ਹੋਇਆ, ਪੂਰਾ ਨਹੀਂ ਸੀ ਹੋਇਆ। ਇਸ ਕਰਕੇ ਦੋਵਾਂ ਟੋਟਿਆਂ ਦੇ ਵਿੱਚੋਂ ਜਪਜੀ ਸਾਹਿਬ ਪਾਠ ਦੀ ਜਿਹੜੀ ਧੁਨੀ ਹੈ ਉਹ ਅਜੇ ਵੀ ਆ ਰਹੀ ਹੈ। ਵੇਖਣ ਵਾਲੇ ਜਿੰਨੇ ਵੀ ਸਨ ਉਹ ਸਾਰੇ ਦੇ ਸਾਰੇ ਬੜੇ ਹੈਰਾਨ ਹੋਏ। ਹੋਏ ਦੁਖਾਂਡ ਨ ਜੀਵਤ ਕੋਈ, ਇਹ ਤੋਂ ਪਠਤ ਜੀਵਤ ਜਿਮ ਹੋਈ। ਸਾਰੇ ਦੇ ਸਾਰੇ ਦੇਖਣ ਵਾਲੇ ਇਹ ਵਿਚਾਰਦੇ ਨੇ ਕਿ ਜਦੋਂ ਕਿਸੇ ਮਨੁੱਖ ਦੇ ਦੋ ਟੋਟੇ ਕਰ ਦਿੱਤੇ ਜਾਣ ਤੇ ਕੋਈ ਵੀ ਆਦਮੀ ਜਿਉਂਦਾ ਰਹਿ ਨਹੀਂ ਸਕਦਾ। ਇਹ ਤੋਂ ਪਠਤ ਜੀਵਤ ਜਿਮ ਹੋਈ, ਪਰ ਇਹ ਦੋ ਟੋਟੇ ਹੋ ਕੇ ਵੀ ਅਜੇ ਵੀ ਕੁਝ ਗੁਰਬਾਣੀ ਨੂੰ ਪੜ ਰਿਹਾ ਹੈ, ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਜਿਉਂਦਾ ਹੋਵੇ। ਭੋਗ ਪਾਏ ਕਰ ਦੋਨੋ ਤਨ ਤੇ, ਗੁਰਪੁਰ ਪਹੁੰਚਿਓ ਪ੍ਰੇਮੀ ਮਨ ਤੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੀ ਜਪਜੀ ਸਾਹਿਬ ਬਾਣੀ ਦਾ ਭੋਗ ਪਾਇਆ ਗਿਆ ਭਾਵ ਕਿ ਪਾਠ ਪੂਰਾ ਹੋਇਆ ਤੇ ਫੇਰ ਅਰਦਾਸਾ ਕੀਤਾ, ਉਸੇ ਵੇਲੇ ਭਾਈ ਮਤੀ ਦਾਸ ਜੀ ਦੇ ਜਿਹੜੇ ਪ੍ਰਾਣ ਸਨ ਉਹ ਨਿਕਲੇ, ਪ੍ਰੇਮੀ ਮਨ ਵਾਲਾ ਫਿਰ ਗੁਰੂ ਦੀ ਪੁਰੀ ਦੇ ਵਿੱਚ ਪਹੁੰਚ ਗਏ। ਉੱਤਮ ਗਤ ਕੋ ਪ੍ਰਾਪਤ ਹੋਵਾ, ਗੁਰ ਚਰਿੱਤਰ ਕੋ ਅਚਰਜ ਜੋਵਾ। ਉੱਤਮ ਗਤੀ ਦੀ ਪ੍ਰਾਪਤੀ ਹੋਈ ਭਾਈ ਮਤੀ ਦਾਸ ਜੀ ਨੂੰ ਗੁਰੂ ਦੇ ਚਰਿੱਤਰਾਂ ਨੂੰ ਦੇਖ ਕੇ ਤੇ ਗੁਰੂ ਦੇ ਸਿੱਖਾਂ ਦੇ ਚਰਿੱਤਰਾਂ ਨੂੰ ਦੇਖ ਕੇ। ਕਵੀ ਜੀ ਲਿਖਦੇ ਨੇ ਕਿ ਵੇਖਣ ਵਾਲੇ ਬੜੇ ਹੈਰਾਨ ਹੋਏ। ਮਹਾ ਗੰਭੀਰ ਧੀਰ ਸਮ ਤਰਨੀ, ਲਖ ਨ ਸਕੈ ਕੋ ਸਤਿਗੁਰ ਕਰਨੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਬੜੇ ਗਹਿਰੇ ਨੇ, ਬੜੇ ਗੰਭੀਰ ਨੇ, ਇਸ ਤਰ੍ਹਾਂ ਦੀ ਖਿਮਾ ਨੂੰ ਧਾਰਨ ਕਰਨ ਵਾਲੇ ਨੇ ਜਿਵੇਂ ਧਰਤੀ ਖਿਮਾ ਦੀ ਧਾਰਨੀ ਹੁੰਦੀ ਹੈ। ਇਸੇ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਜਿਹੜੇ ਪ੍ਰਿਯ ਸਿੱਖ ਨੇ ਉਹ ਵੀ ਬੜੇ ਗੰਭੀਰ ਨੇ, ਉਹ ਵੀ ਧਰਤੀ ਵਰਗਾ ਧੀਰੇ ਧਾਰਨ ਕਰਨ ਵਾਲੇ ਨੇ। ਲਖ ਨਾ ਸਕੇ ਕੋ ਸਤਿਗੁਰ ਕਰਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਦੀ ਕਰਨੀ ਨੂੰ ਕੋਈ ਦੁਨੀਆਂ ਦੀ ਤਾਕਤ ਤੇ ਦੁਨੀਆਂ ਦਾ ਮਨੁੱਖ ਜਾਣ ਨਹੀਂ ਸਕਦਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਮਤੀ ਦਾਸ ਪ੍ਰਭ ਪੁਰ ਗਯੋ, ਕੰਪ ਉਠੇ ਸਿੱਖ ਔਰ, ਧਰ ਕਰ ਤ੍ਰਾਸ ਵਿਸਾਲ ਕੋ ਪਿਖ ਕਾਰਾ ਗ੍ਰਹਿ ਠੌਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਮਤੀ ਦਾਸ ਜੀ ਨੂੰ ਸ਼ਹੀਦ ਕੀਤਾ ਗਿਆ। ਜਦੋਂ ਮਤੀ ਦਾਸ ਨੂੰ ਸ਼ਹੀਦ ਕੀਤਾ ਤੇ ਹੋਰ ਜਿਹੜੇ ਸਤਿਗੁਰਾਂ ਦੇ ਨਾਲ ਦੇ ਸਿੱਖ ਸਨ ਉਹ ਸਾਰੇ ਦੇ ਸਾਰੇ ਡਰ ਦੇ ਨਾਲ ਬਹੁਤ ਕੰਬੇ ਨੇ, ਬਹੁਤ ਜ਼ਿਆਦਾ ਡਰ ਨੂੰ ਧਾਰਨ ਕੀਤਾ, ਜਿਹੜੇ ਕਿ ਕੈਦ ਖਾਨੇ ਦੇ ਵਿੱਚ ਬੰਦ ਨੇ। ਨਿਸਾ ਪਰੀ ਬੜ ਭਇਓ ਅੰਧੇਰਾ, ਹਾਥ ਜੋਰ ਬੋਲੇ ਤਿਸ ਬੇਰਾ। ਕਵੀ ਜੀ ਲਿਖਦੇ ਨੇ ਕਿ ਜਦੋਂ ਰਾਤ ਹੋਈ ਹਰ ਪਾਸੇ ਸੰਘਣਾ ਹਨੇਰਾ ਫੈਲਿਆ, ਉਸ ਵੇਲੇ ਉਹ ਜਿਹੜੇ ਸਤਿਗੁਰਾਂ ਦੇ ਨਾਲ ਦੇ ਸਿੱਖ ਨੇ ਉਹ ਸਤਿਗੁਰਾਂ ਦੇ ਕੋਲ ਪਹੁੰਚੇ ਨੇ, ਹੱਥ ਜੋੜ ਕੇ ਉਹਨਾਂ ਨੇ ਫਿਰ ਅਰਦਾਸ ਕੀਤੀ, ਭਾਵ ਕੇ ਅਰਜ ਕੀਤੀ। ਸੁਣੋ ਗੁਰੂ ਜੀ ਹਤੇ ਕੋਥਾਏ, ਤੁਰ ਕੇ ਸ਼ਰ ਹੱਥ ਅਦਕ ਬਧਾਏ। ਕਹਿੰਦੇ ਨੇ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਬੜੀ ਕਸੂਤੀ ਜੀ ਜਗ੍ਹਾ ਦੇ ਉੱਤੇ ਆ ਗਏ ਹਾਂ, ਮੌਤ ਦੇ ਮੂੰਹ ਦੇ ਵਿੱਚ ਪੈ ਗਏ ਹਾਂ। ਹੇ ਸੱਚੇ ਪਾਤਸ਼ਾਹ, ਇਹ ਜਿਹੜਾ ਤੁਰਕਾਂ ਦਾ ਬਾਦਸ਼ਾਹ ਔਰੰਗਜ਼ੇਬ ਹੈ ਇਹ ਬੜਾ ਹਠੀ ਹੈ, ਬੜਾ ਜ਼ਿੱਦੀ ਹੈ। ਅਬ ਨਾ ਛੋੜੈ ਹਮ ਕੋ ਜੀਵਤ, ਦਿਨ ਪ੍ਰਤੀ ਕਸ਼ਟ ਦੇਣ ਪਰ ਥੀਵਤ। ਹੱਥ ਜੋੜ ਕੇ ਸਿੱਖ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਮਤੀ ਦਾਸ ਨੂੰ ਇਸ ਨੇ ਮਾਰ ਦਿੱਤਾ ਹੈ, ਇਹ ਸਾਨੂੰ ਵੀ ਕਦੇ ਨਹੀਂ ਛੱਡੇਗਾ, ਦਿਨ ਪ੍ਰਤੀ ਦਿਨ ਇਹ ਸਾਨੂੰ ਬਹੁਤੇ ਜ਼ਿਆਦਾ ਦੁੱਖ ਹੀ ਵਧੇਰੇ ਦੇਵੇਗਾ। ਬੰਧਨ ਪਾਇਨ ਮੈਂ ਪਰਵਾਏ, ਪਹਿਰੂ ਕਰ ਸੁਚੇਤ ਠਹਿਰਾਏ। ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਸਿੱਖਾਂ ਨੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ, ਪਾਪ ਕਰਨ ਦੇ ਉੱਤੇ ਇਹ ਬਾਦਸ਼ਾਹ ਤੁਲਿਆ ਹੋਇਆ, ਸਾਡੇ ਪੈਰਾਂ ਦੇ ਵਿੱਚ ਇੰਨੇ ਬੰਨਣ ਪਾਏ ਹੋਏ ਨੇ, ਪਹਿਰੂ ਕਰੇ ਸੁਚੇਤ ਠਹਿਰਾਏ, ਤੇ ਪਹਿਰੇਦਾਰਾਂ ਨੂੰ ਸੁਚੇਤ ਕਰਕੇ ਹੁਸ਼ਿਆਰ ਕਰਕੇ ਠਹਿਰਾਇਆ। ਨਿਸ ਦਿਨ ਮਹਿਦ ਹੋਏ ਤਕਰਾਈ, ਨਹੀਂ ਐਸੇ ਕਬ ਨਿਕਸਣ ਪਾਈ। ਕਹਿੰਦੇ ਨੇ ਕਿ ਦਿਨ ਬ ਦਿਨ ਜਿਹੜੀ ਤਕੜਾਈ ਹੈ ਉਹ ਹੋਰ ਵੀ ਜ਼ਿਆਦਾ ਵਧਦੀ ਜਾਂਦੀ ਹੈ। ਨਹੀਂ ਕੈਸੇ ਅਬ ਨਿਕਸਣ ਪਾਈ, ਹੁਣ ਤੇ ਇੱਥੋਂ ਨਿਕਲਣ ਦਾ ਕੋਈ ਵੀ ਜਿਹੜਾ ਯਤਨ ਹੈ ਉਹ ਹੋ ਹੀ ਨਹੀਂ ਸਕਦਾ। ਸੁਣ ਗੁਰ ਕਹਿਓ ਚਾਹੋ ਜੇ ਜਾਣਾ, ਤੋ ਅਬ ਨਿਸਮੈ ਕਰੋ ਪਿਆਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਤੇਗ ਬਹਾਦਰ ਜੀ ਨੇ ਜਾਣਿਆ ਕਿ ਡਰ ਗਏ ਨੇ ਬਹੁਤ ਜ਼ਿਆਦਾ, ਉਸ ਵੇਲੇ ਫਿਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਕਹਿੰਦੇ ਨੇ ਹੇ ਭਾਈ ਸਿੱਖੋ, ਜੇਕਰ ਤੁਸੀਂ ਇੱਥੋਂ ਜਾਣਾ ਚਾਹੁੰਦੇ ਹੋ ਤੋਬ ਨਿਸਮੈ ਕਰੋ ਪਿਆਨਾ, ਤੇ ਤੁਹਾਨੂੰ ਕੋਈ ਰੋਕ ਨਹੀਂ ਸਕੇਗਾ, ਤੁਸੀਂ ਰਾਤ ਦੇ ਵੇਲੇ ਹੀ ਇੱਥੋਂ ਨਿਕਲ ਜਾਓ। ਕੈਦ ਤੁਰਕ ਕੀ ਤਜ ਨਿਕਸੀ ਜੈ, ਚਲੇ ਜਾਓ ਨਿਜ ਘਰ ਸੁਖ ਲੀਜੈ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜਦੋਂ ਤੁਸੀਂ ਮੇਰੇ ਨਾਲ ਚੱਲੇ ਸੀ ਮੈਂ ਤੇ ਉਸ ਵੇਲੇ ਹੀ ਤੁਹਾਨੂੰ ਮਨਾ ਕੀਤਾ ਸੀ ਕਿ ਤੁਸੀਂ ਮੇਰੇ ਨਾਲ ਨਾ ਜਾਓ, ਪਰ ਤੁਸੀਂ ਉਦੋਂ ਜਿੱਦ ਕੀਤੀ, ਹਟ ਕੀਤਾ, ਮੇਰੇ ਨਾਲ ਆਏ। ਪਰ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜੇਕਰ ਹੁਣ ਵੀ ਮੌਤ ਨੂੰ ਕਬੂਲ ਨਹੀਂ ਕਰਨਾ ਚਾਹੁੰਦੇ, ਡਰਦੇ ਹੋ ਤੇ ਤੁਸੀਂ ਜਾ ਸਕਦੇ ਹੋ, ਤੁਰਕਾਂ ਦੀ ਕੈਦ ਦੇ ਵਿੱਚੋਂ ਨਿਕਲ ਸਕਦੇ ਹੋ। ਸਤਿਗੁਰੂ ਜੀ ਕਹਿੰਦੇ ਨੇ ਚਲੇ ਜਾਓ ਨਿਜ ਘਰ ਸੁਖ ਨੀਜੈ, ਜਾਓ ਚਲੇ ਜਾਓ ਆਪਣੇ ਘਰਾਂ ਨੂੰ ਪਰਤ ਜਾਓ ਤੇ ਘਰਾਂ ਦੇ ਵਿੱਚ ਜਾ ਕੇ ਸੁਖਾਂ ਨੂੰ ਭੋਗ। ਸੁਣ ਸਿੱਖਣ ਜਿਨ ਮਨ ਡਰ ਹੌਲੇ, ਬੋਲੇ ਤਵ ਸ਼ਰਧਾ ਤੇ ਡੋਲੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਉਹ ਸਿੱਖ ਜਿਨ੍ਹਾਂ ਦੇ ਮਨ ਬਹੁਤ ਹੀ ਜ਼ਿਆਦਾ ਡੋਲ ਗਏ ਸਨ, ਜਿਹੜੇ ਕਿ ਸ਼ਰਧਾ ਤੋਂ ਥੱਲੇ ਉਤਰ ਗਏ ਸਨ। ਹੁਣ ਧਿਆਨ ਦੇਣ ਦੀ ਇਹ ਲੋੜ ਹੈ ਕਿ ਜਿਹੜੇ ਸਿੱਖ ਨੇ ਭਾਈ ਮਤੀ ਦਾਸ ਵਰਗੇ, ਭਾਈ ਦਿਆਲਾ ਜੀ ਵਰਗੇ, ਭਾਈ ਉਦਾ, ਭਾਈ ਜੈਤਾ ਤੇ ਬਾਬੇ ਕਾ ਗੁਰਦਿੱਤਾ, ਇਹ ਕੋਈ ਐਸੇ ਸਿੱਖ ਨਹੀਂ ਸਨ ਕਿ ਜਿਹੜੇ ਸ਼ਰਧਾ ਤੋਂ ਹਿੱਲ ਜਾਂਦੇ, ਜਿਨ੍ਹਾਂ ਦੇ ਮਨ ਡਰ ਜਾਂਦੇ। ਪਰ ਦਰਅਸਲ ਗੱਲ ਇਹ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੇ ਨੇ ਜਿਹੜੇ ਇਕਦਮ ਵੱਡੇ ਤੋਂ ਵੱਡੇ ਸ਼ਰਧਾਲੂ ਨੂੰ ਅਸ਼ਰਧ ਕਰ ਸਕਦੇ ਨੇ ਤੇ ਵੱਡੇ ਤੋਂ ਵੱਡੇ ਅਸ਼ਰਧਕ ਨੂੰ ਸਤਿਗੁਰੂ ਜੀ ਵੱਡਾ ਸ਼ਰਧਾਵਾਨ ਵੀ ਬਣਾ ਸਕਦੇ ਨੇ। ਹੁਣ ਸਤਿਗੁਰੂ ਤੇਗ ਬਹਾਦਰ ਜੀ ਨੇ ਇੱਕ ਕੌਤਕ ਹੀ ਐਸਾ ਵਰਤਾਇਆ ਹੈ ਕਿ ਜਿਹੜੇ ਭਾਈ ਮਤੀ ਦਾਸ ਨੇ ਉਹਨਾਂ ਨੂੰ ਇੰਨੀ ਸ਼ਰਧਾ ਹੈ, ਜਿਨ੍ਹਾਂ ਦੇ ਵਿੱਚ ਕਰਾਮਾਤਾਂ ਵੀ ਬਹੁਤੀਆਂ ਨੇ, ਪਰ ਸਤਿਗੁਰਾਂ ਦੇ ਹੁਕਮ ਦੇ ਵਿੱਚ ਚੱਲੇ, ਆਪਣੇ ਸਰੀਰ ਨੂੰ ਆਰੇ ਦੇ ਨਾਲ ਚਿਰਵਾ ਲਿਆ, ਪਰ ਡਰੇ ਨੇ, ਡੋਲੇ ਨੇ। ਉਹਨਾਂ ਦੇ ਨਾਲ ਦੇ ਹੀ ਇਹ ਚਾਰ ਸਿੱਖ ਨੇ ਜਿਨ੍ਹਾਂ ਦੇ ਵਿੱਚੋਂ ਕਵੀ ਸੰਤੋਖ ਸਿੰਘ ਜੀ ਦੇ ਮੁਤਾਬਕ ਪੰਜ ਸਿੱਖ ਸਨ, ਜਿਨ੍ਹਾਂ ਦੇ ਵਿੱਚੋਂ ਭਾਈ ਮਤੀ ਦਾਸ ਜੀ ਸ਼ਹੀਦ ਹੋ ਚੁੱਕੇ ਨੇ। ਬਾਕੀ ਦੇ ਚਾਰ ਸਿੱਖ ਨੇ ਉਹਨਾਂ ਚਾਰਾਂ ਦੇ ਵਿੱਚੋਂ ਬਾਬੇ ਕਾ ਗੁਰਦਿੱਤਾ ਜੀ ਨੂੰ ਛੱਡ ਕੇ ਬਾਕੀ ਦੇ ਜਿਹੜੇ ਤਿੰਨ ਸਿੱਖ ਨੇ ਉਹ ਦੱਸਦੇ ਨੇ ਕਵੀ ਸੰਤੋਖ ਸਿੰਘ ਜੀ ਕਿ ਡੋਲੇ ਨੇ। ਅੱਗੇ ਜਾ ਕੇ ਇਸ ਗੱਲ ਦਾ ਜ਼ਿਕਰ ਆ ਜਾਵੇਗਾ। ਮੇਰਾ ਸਿਰਫ ਕਹਿਣ ਤੋਂ ਪਾਵੇ ਹੈ ਕਿ ਕਵੀ ਸੰਤੋਖ ਸਿੰਘ ਜੀ ਇਸ ਜਗ੍ਹਾ ਦੇ ਉੱਤੇ ਲਿਖਦੇ ਨੇ ਕਿ ਸਤਿਗੁਰਾਂ ਨੇ ਕੌਤਕ ਹੀ ਐਸਾ ਵਰਤਾਇਆ ਕਿ ਜਦੋਂ ਮਤੀ ਦਾਸ ਜੀ ਸ਼ਹੀਦ ਹੋਏ ਤੇ ਉਹਨਾਂ ਦੀ ਮਾੜੀ ਇਸ ਤਰ੍ਹਾਂ ਦੀ ਦੁਰਦਸ਼ਾ ਨੂੰ ਦੇਖ ਕੇ ਉਹ ਡਰ ਗਏ, ਉਹਨਾਂ ਦੇ ਮਨ ਡੋਲ ਗਏ ਨੇ ਤੇ ਸ਼ਰਧਾ ਤੋਂ ਥੱਲੇ ਡਿੱਗ ਗਏ। ਬੰਧਨ ਭਰੇ ਅੰਗ ਮੈਂ ਪਾਰੇ, ਪਹਿਰੂ ਖਰੇ ਸ਼ਸਤਰ ਕਰ ਤਾਰੇ। ਹੱਥ ਜੋੜ ਕੇ ਫਿਰ ਸਤਿਗੁਰਾਂ ਨੂੰ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਤੁਸੀਂ ਤੇ ਕਹਿੰਦੇ ਹੋ ਕਿ ਚਲੇ ਜਾਈਏ, ਪਰ ਕਿਵੇਂ ਨਿਕਲੀਏ? ਸਾਡਿਆਂ ਪੈਰਾਂ ਦੇ ਵਿੱਚ ਤੇ ਬੇੜੀਆਂ ਪਾਈਆਂ ਹੋਈਆਂ ਨੇ, ਸੰਗਲਾਂ ਦੇ ਨਾਲ ਸਾਨੂੰ ਬੰਨਿਆ ਹੋਇਆ ਤੇ ਪਹਿਰੇਦਾਰ ਜਿਹੜੇ ਸ਼ਸਤਰਧਾਰੀ ਨੇ ਉਹ ਸੁਚੇਤੀ ਦੇ ਨਾਲ ਪਹਿਰਾ ਦੇ ਰਹੇ ਨੇ, ਕਿਵੇਂ ਨਿਕਲ ਜਾਈਏ?
ਸੰਜਤ ਪੌਰ ਕਿਵਾਰੇ, ਡਰ ਸ਼ਿੰਖਲਾ ਤਾਰੋ ਮਾਰੇ।
ਕਹਿੰਦੇ ਨੇ ਸੱਚੇ ਪਾਤਸ਼ਾਹ ਸਾਰੇ ਦਰਵਾਜੇ ਬੰਦ ਨੇ, ਕੋਈ ਤਖਤਾ ਬੂਹਾ ਖੁੱਲਾ ਨਹੀਂ ਹੈ, ਸੰਗਲਾਂ ਦੇ ਨਾਲ ਬੰਨ ਕੇ ਤਾਲੇ ਉੱਤੋਂ ਦੀ ਮਾਰੇ ਹੋਏ ਨੇ ਦਰਵਾਜਿਆਂ ਨੂੰ।
ਕਿਵੇਂ ਅਬ ਨਿਕਸਣ ਬਣੇ ਹਮਾਰੋ, ਮਰਬੋ ਹੋਏ ਹੈ ਹਿਰਦੈ ਵਿਚਾਰੋ।
ਕਹਿੰਦੇ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਤੁਰਕਾਂ ਦੀ ਕੈਦ ਦੇ ਵਿੱਚੋਂ ਹੁਣ ਸਾਡੇ ਵਿੱਚੋਂ ਕੋਈ ਵੀ ਨਿਕਲ ਨਹੀਂ ਸਕਦਾ, ਕਿਉਂਕਿ ਕਿਵੇਂ ਨਿਕਲਾਂਗੇ? ਹੁਣ ਸਾਨੂੰ ਲੱਗਦਾ ਹੈ ਕਿ ਕੈਦ ਦੇ ਵਿੱਚ ਹੀ ਮਰਨਾ ਹੋਵੇਗਾ, ਇਹ ਸਾਨੂੰ ਮਾਰ ਦੇਗਾ, ਇੱਥੋਂ ਨਿਕਲ ਨਹੀਂ ਸਕਦੇ ਕਿਸੇ ਵੀ ਯਤਨ ਦੇ ਨਾਲ।
ਸੁਣ ਸਿਰ ਤੇਗ ਬਹਾਦਰ ਪਾਖਾ, ਕਹੋ ਜਥਾ ਪੁਰੀ ਐ ਅਬੇ ਲਾਖਾ।
ਜਦੋਂ ਇਸ ਤਰ੍ਹਾਂ ਦੀ ਬੇਵਸੀ ਦੀ ਗੱਲ ਆਖੀ ਤੇ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਹੋ ਜਥਾ ਪੁਰੀਐ ਅਭਿਲਾਖਾ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜੋ ਤੁਹਾਡੇ ਮਨ ਦੀ ਇੱਛਾ ਹੈ, ਜੋ ਤੁਹਾਡੇ ਮਨ ਦੀ ਲਾਲਸਾ ਹੈ, ਉਹ ਮੈਂ ਜ਼ਰੂਰ ਪੂਰੀ ਕਰਾਂਗਾ।
ਬੰਧਨ ਪਾਇਨ ਤੇ ਛੁੱਟ ਜੈ ਸਗਰੇ ਪੌਰ ਕਿਵਾਰ ਖੁੱਲੇ ਹੈ।
ਸਤਿਗੁਰੂ ਜੀ ਕਹਿੰਦੇ ਨੇ ਤੁਹਾਡੇ ਪੈਰਾਂ ਦੇ ਵਿੱਚ ਜਿਹੜੇ ਬੰਧਨ ਪਾਏ ਹੋਏ ਨੇ ਇਹ ਸਾਰੇ ਦੇ ਸਾਰੇ ਟੁੱਟ ਜਾਣਗੇ, ਜਿੰਨੇ ਵੀ ਦਰਵਾਜੇ ਨੇ ਸਾਰੇ ਦਰਵਾਜੇ ਖੁੱਲ ਜਾਣਗੇ।
ਚੌਂਕੀਦਾਰ ਨਾ ਦੇਖੇ ਕੋਈ, ਚਲੇ ਜਾਓ ਜਿਸ ਇੱਛਾ ਹੋਈ।
ਸਤਿਗੁਰੂ ਜੀ ਕਹਿੰਦੇ ਨੇ ਤੁਹਾਨੂੰ ਕੋਈ ਸੰਗਲ ਰੋਕ ਨਹੀਂ ਸਕਦਾ, ਕੋਈ ਦਰਵਾਜਾ ਬੰਦ ਨਹੀਂ ਹੋਵੇਗਾ, ਸਾਰੇ ਦਰਵਾਜੇ ਖੁੱਲ ਜਾਣਗੇ। ਜਿੰਨੇ ਵੀ ਚੌਂਕੀਦਾਰ ਨੇ, ਜਿੰਨੇ ਵੀ ਪਹਿਰੇ ਵਾਲੇ ਨੇ, ਇਹ ਅੰਨੇ ਹੋ ਜਾਣਗੇ, ਭਾਵ ਕਿ ਤੁਹਾਨੂੰ ਕੋਈ ਜਾਂਦਿਆਂ ਦੇਖ ਹੀ ਨਹੀਂ ਸਕੇਗਾ चले जाओ जिस इच्छा होई। हुण सतगुरां ने उन्हां चारां नूं संबोधन करके आख्या कि तुहाडे विचों जाण दी जिहदी जिहदी इच्छा है उही चलिया जावे।
गुरु बदन ते निकसे बैन पिखियो तेनो पग बंधन हैन।
कवि संतोख सिंह जी लिखदे ने कि सतगुरां दे मुखार बिन तो ऐसा वचन निकलन दी ही देर सी। की देखदे ने कि चारां दे पैरां दे विच कोई संगल नहीं है, बंधन कोई भी पिया नहीं होया।
तारे छुट कर खुले केवार परियो पहरू नींद मजार।
सारे संगल खुल गए ने, जिन्ने भी दरवाजे सन उन्हां दे अपने आप ताले निकल के थले डिग पए ने। पहरू नींद परियो मजार, ते जिन्ने भी पहरेदार ने की देखदे ने सारे सुते होए ने, किसे नूं कोई अपने शरीर दी होश ही नहीं।
उमगे निकसन को सिख तीन गुर पग पर तब बंधन कीन।
कवि संतोख सिंह जी लिखदे ने कि उस वेले निकलदे वास्ते तीन सिख तैयार होए ने। उमगे निकसन को सिख तीन, कवि संतोख सिंह जी तिन्ना दा जिक्र करदे ने कि तीन सिख निकलदे वास्ते तैयार होए ने।
गुर पग पर तब बंधन कीन,
उन्हां तिन्ना ने सतगुरु तेग बहादुर सचे पातशाह जी दे चरणा दे उते नमस्कार कीते।
पहुंचे रावर के सुत पास कहां संदेशा करें पर काश।
हाथ जोड़ के तिन्ना ने बेनती कीती कि तुहाडी कृपा दे नाल हुण असीं इत्थों निकल जावांगे, आजाद हो गए सच्चे पातशाह, असीं तुहाडे पुत्र दे कोल पहुंचांगे। दसो उन्हां नूं जाके तुहाडे वल्लों की संदेशा देईए, की सुनेहा देईए।
सर्ब कला समरथ गुण खानी कहां रचो को सकना जानी।
केंद्र ने तुसे सर्व कला समरथ हो, हे सच्चे पातशाह जी तुसे गुणा दी खान हो।
कहां रचो को सके ना जाने,
हे सच्चे पातशाह जी की रचना तुसे रचदे हो इनू कोई जान नहीं सकदा। सच्चे पातशाह असि जा रहे हैं, कृपा करके हुक्म करो के की सुनेहा जाके देई।
अपनी गत तुम जानो आपे हरख न शोक रांच पर व्यापे।
तिन्ने केंद्र ने कि अपनी गति नूं तुसी अपने आप ही जानदे हो, तुहानू कदे कोई खुशी नहीं हुंदी, तुहानू कदे भी कोई रोग ते सोग नहीं व्यापदा, रंच भर भी तुसी खुशी ते गमी दे नाल छोंदे ने।
हम पर कृपा तार मुचवाए किम तुमरे कर पाख जाए।
तिन्ने हाथ जोड़ के कहिंदे ने कि अपनी कृपा करके तुसी सानू छुड़ा दिता है, हे सच्चे पातशाह जी दसो तुहाडे घर जाके असे फेर की आखी।
श्री गुर तेग बहादुर बोले पाखो राखो तीर या डोले।
उस वेले सतगुरु तेग बहादुर सच्चे पातशाह जी ने वचन कीता, केंद्र ने जाके आख्यो के धीरज नु तारण करके रखना है, कदे भी डोलना नहीं है, अडोल रहना।
इम ही कार्ज है हम करना अंत समा सब ही पर बरना।
सतगुरु जी केंद्र संदेशा देओ के डोलना नहीं है, धीरे नूं तारण करके रखना है, असी ऐसा ही कार्य करना है, भाव के अपने शीश दा बलिदान देना है। अंत समा सब ही पर वरना, इस तों अलावा सतगुरु जी हुण ज्ञान दे वचन ऐसे करदे ने कि देखो भाई सारी दुनिया ते सारे लोग जानदे ने कि जो भी शरीर जन्म लैंदा है आखिरकार ओहदा अंत जरूर हुंदा है।
चिंता शोक न कीजै कोई पूरा कर तुरक पत जोई।
सतगुरु तेग बहादुर जी कहिंदे ने सारे परिवार नूं जाके संदेशा देओ कि चिंता नहीं करनी, कोई किसे प्रकार दा सोग भी नहीं करना, असी ये जो तुरकां दा बादशाह औरंगजेब है इनू झूठा करना।
सब जग को दुख दायक पापी बिरसे वदन तेज कदापि।
सतगुरु जी कहिंदे ने कि जदों असीं अपने सिर दा बलिदान देवांगे, ਇਹ ਜੋ ਸਾਰਿਆਂ ਨੂੰ ਦੁੱਖ ਦੇਣ ਵਾਲਾ ਹੈ, ਜਿਹੜਾ ਕਿ ਵੱਡਾ ਪਾਪੀ ਹੈ, ਇਹ ਖਤਮ ਹੋ ਜਾਏਗਾ। ਇਹਦਾ ਤੇਜ ਫਿਰ ਕਦੇ ਵੀ ਵਧੇਗਾ ਨਹੀਂ। ਪੂਰਬ ਜਨਮ ਕਰੇ ਤਪ ਪਾਰੇ, ਕਰ ਦੁਗਦੀ ਦਨ ਸਮ ਸਾਰੇ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਹਿਲੇ ਜਨਮ ਦੇ ਵਿੱਚ ਇਹਨੇ ਬਹੁਤ ਵੱਡੀ ਤਪੱਸਿਆ ਕੀਤੀ ਹੈ, ਇਸੇ ਕਰਕੇ ਇਹਨੂੰ ਰਾਜ ਭਾਗ ਦੀ ਪ੍ਰਾਪਤੀ ਹੋਈ ਹੈ। ਕਿਉਂਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਐਸਾ ਬਚਨ ਆਉਂਦਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੁਸ਼ਟ ਦਮਨ ਦੇ ਨਾਂ ਦੇ ਨਾਲ ਤਪ ਕਰ ਰਹੇ ਸਨ ਤੇ ਦੂਸਰੇ ਪਾਸੇ ਇਹ ਵੀ ਤਪ ਕਰ ਰਿਹਾ ਸੀ। ਤੁਸੀਂ ਸਾਰੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸੁਣਦੇ ਹੋ, ਜਿਹਦੇ ਵਿੱਚ ਇਸ ਤਰ੍ਹਾਂ ਦਾ ਦੋਵਾਂ ਦੇ ਵਿੱਚ ਇਕਰਾਰ ਹੋਇਆ ਸੀ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਤਪ ਦਾ ਸਮਾਂ ਸੀ ਅਜੇ 40 ਸਾਲ ਰਹਿੰਦਾ ਸੀ, ਤੇ ਜਦੋਂ ਇਸ ਨੂੰ ਰਾਜ ਭਾਗ ਦੀ ਪ੍ਰਾਪਤੀ ਹੋਈ ਇਹ ਜਾ ਰਿਹਾ ਸੀ ਤੇ ਕਹਿੰਦਾ ਜਾਂਦਾ ਸੀ ਦੋ ਕਾ ਏਕ ਦੋ ਕਾ ਏਕ ਦੋ ਕਾ ਏਕ, ਤੇ ਸਤਿਗੁਰੂ ਜੀ ਤਪ ਕਰ ਰਹੇ ਸਨ ਤੇ ਸਤਿਗੁਰਾਂ ਨੇ ਆਖਿਆ ਦੋ ਕੇ ਤੀਨ। ਜਦੋਂ ਇਸ ਤਰ੍ਹਾਂ ਦੀ ਗੱਲ ਇਹਦੇ ਕੰਨਾਂ ਦੇ ਵਿੱਚ ਪਈ ਤੇ ਸੋਚਣ ਲੱਗਾ ਇਹ ਕੌਣ ਹੈ ਜਿਹਨੇ ਮੇਰੀ ਗੱਲ ਨੂੰ ਵਿੱਚੋਂ ਹੀ ਟੋਕਿਆ। ਸਤਿਗੁਰਾਂ ਨੂੰ ਖਲੋ ਕੇ ਪੁੱਛਦਾ ਤੁਸੀਂ ਕੌਣ ਹੋ ਔਰ ਇਹ ਕੀ ਆਖਿਆ ਹੈ ਕਿ ਦੋ ਤੋਂ ਤਿੰਨ, ਤੇ ਸਤਿਗੁਰੂ ਜੀ ਕਹਿੰਦੇ ਨੇ ਪਹਿਲਾਂ ਤੂੰ ਦੱਸ ਤੂੰ ਕੀ ਕਹਿੰਦਾ ਜਾਂਦਾ। ਆਂਦਾ ਜੀ ਦੇਖੋ ਮੈਨੂੰ ਰਾਜ ਭਾਗ ਮਿਲਿਆ, ਮੈਂ ਜਾ ਕੇ ਰਾਜ ਨੂੰ ਭੋਗਣਾ। ਦੁਨੀਆਂ ਦੇ ਉੱਤੇ ਮਾਤ ਲੋਕ ਦੇ ਉੱਤੇ ਸਿਰਫ ਦੋ ਧਰਮ ਨੇ, ਹਿੰਦੂ ਤੇ ਮੁਸਲਮਾਨ, ਮੈਂ ਦੋਵਾਂ ਤੋਂ ਇੱਕ ਕਰ ਦਿਆਂਗਾ, ਪਾਪ ਕੇ ਸਾਰਿਆਂ ਨੂੰ ਮੁਸਲਮਾਨ ਹੀ ਬਣਾ ਦਿਆਂਗਾ। ਤੇ ਸਤਿਗੁਰੂ ਜੀ ਕਹਿੰਦੇ ਨੇ ਸਾਡੇ ਕਹਿਣ ਦਾ ਮਤਲਬ ਵੀ ਇਹੀ ਹੈ ਕਿ ਦੁਨੀਆਂ ਦੇ ਉੱਤੇ ਦੋ ਧਰਮ ਨੇ ਹਿੰਦੂ ਤੇ ਤੁਰਕ, ਪਰ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਦੋ ਤੋਂ ਵੀ ਤਿੰਨ ਕਰ ਦਿਆਂਗੇ। ਕਹਿਣ ਤੋਂ ਭਾਵ ਹੈ ਕਿ ਸਿਰਜਣਾ ਕਰਾਂਗੇ, ਖਾਲਸੇ ਦੇ ਤੀਜਾ ਪੰਥ ਸਿੱਖ ਪ੍ਰਗਟ ਕਰਾਂਗੇ। ਤੇ ਸਤਿਗੁਰਾਂ ਨੂੰ ਉਸ ਵੇਲੇ ਇਸਨੇ ਆਖਿਆ ਸੀ ਕਿ ਤੁਸੀਂ ਤੇ 40 ਸਾਲਾਂ ਨੂੰ ਆਉਣਾ ਤੇ 40 ਸਾਲਾਂ ਦੇ ਵਿੱਚ ਮੈਂ ਤੇ ਸਾਰਿਆਂ ਨੂੰ ਤੁਰਕ ਬਣਾ ਹੀ ਦੇਣਾ, ਫਿਰ ਖਾਲਸਾ ਕਿੱਥੋਂ ਬਣੇਗਾ। ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਬਚਨ ਕੀਤਾ ਸੀ ਕਿ ਜੇਕਰ ਜ਼ਬਰਦਸਤੀ ਜ਼ੁਲਮ ਦੇ ਨਾਲ ਤੂੰ ਕਿਸੇ ਦੇ ਧਰਮ ਨੂੰ ਪਰਿਵਰਤਨ ਨਾ ਕੀਤਾ ਫੇਰ ਤੇ ਮੈਂ 40 ਸਾਲਾਂ ਨੂੰ ਹੀ ਆਵਾਂਗਾ, ਪਰ ਜੇ ਤੂੰ ਜ਼ਬਰਦਸਤੀ ਕੀਤੀ, ਜ਼ੁਲਮ ਕੀਤੇ, ਤਸ਼ੱਦਦ ਕਰਕੇ ਹਿੰਦੂਆਂ ਨੂੰ ਤੁਰਕ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਫੇਰ ਮੈਂ ਤੇਰੇ ਮਗਰੇ ਆਵਾਂਗਾ। ਇਸੇ ਤਰ੍ਹਾਂ ਹੋਇਆ ਵੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸੇ ਕਰਕੇ 40 ਸਾਲ ਆਪਣੇ ਤਪ ਨੂੰ ਰੱਖ ਕੇ ਜਨਮ ਲਿਆ, ਕਿਉਂਕਿ ਇਹਨੇ ਆਉਂਦਿਆਂ ਸਾਰ ਜ਼ੁਲਮ ਹੀ ਕਰਨੇ ਸ਼ੁਰੂ ਕੀਤੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਐਸ ਵੇਲੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਪੂਰਬ ਜਨਮ ਕਰੇ ਤਪ ਭਾਰੇ, ਕੇਸ ਔਰੰਗਜ਼ੇਬ ਨੇ ਪਹਿਲੇ ਜਨਮ ਦੇ ਵਿੱਚ ਬਹੁਤ ਵੱਡਾ ਤਪ ਕੀਤਾ, ਉਸ ਤਪ ਦਾ ਇਹਨੂੰ ਫਲ ਮਿਲਿਆ, ਇਹਨੂੰ ਰਾਜ ਮਿਲਿਆ। ਸਤਿਗੁਰੂ ਜੀ ਕਹਿੰਦੇ ਨੇ ਕਰੈ ਦਗਦ ਈਂਧਨ ਸਮ ਸਾਰੇ, ਪਰ ਇਸ ਦੇ ਸਾਰੇ ਜਿਹੜੇ ਕੀਤੇ ਹੋਏ ਪੁੰਨ ਤੇ ਤਪ ਨੇ ਉਹ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਇਸ ਤਰ੍ਹਾਂ ਸਾੜ ਦਿਆਂਗੇ ਜਿਵੇਂ ਅੱਗ ਸਾਰੀਆਂ ਲੱਕੜਾਂ ਦੇ ਵੱਡੇ ਢੇਰ ਨੂੰ ਸਾੜ ਕੇ ਸਵਾਹ ਕਰ ਦਿੰਦੀ। ਸਾਹਿਬ ਜ਼ਾਦਾ ਅਬ ਲਖਨੌਰ, ਵਧਿਓ ਸਰੀਰ ਪਾਇਓ ਬਲ ਠੌਰ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਐਸ ਵੇਲੇ ਸਾਡਾ ਜਿਹੜਾ ਸਾਹਿਬਜ਼ਾਦਾ ਹੈ ਉਹ ਲਖਨੌਰ ਦੇ ਵਿੱਚ ਰਹਿ ਰਿਹਾ ਹੈ, ਉਹਦਾ ਸਰੀਰ ਵੀ ਥੋੜਾ ਵੱਡਾ ਹੋ ਗਿਆ ਤੇ ਬਲ ਦੇ ਵਿੱਚ ਵੀ ਸਮਰੱਥਾ ਹੈ।
ਆਪਣੋ ਪੁਰ ਸੰਭਾਰੋ ਜਾਈ, ਨਿਰਪੈ ਬਸੋ ਚਿੰਤ ਨਹੀਂ ਕਾਈ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਪੁੱਤਰ ਨੂੰ, ਸਾਡੇ ਸਾਹਿਬਜ਼ਾਦੇ ਨੂੰ ਇਹ ਜਾ ਕੇ ਸੰਦੇਸ਼ਾ ਦਵੋ ਕਿ ਆਪਣੀ ਪੁਰੀ ਆਨੰਦਪੁਰ ਨੂੰ ਜਾ ਕੇ ਹੁਣ ਸਾਂਭੇ, ਨਿਰਭੈ ਹੋ ਕੇ, ਨਿਡਰ ਹੋ ਕੇ ਉਸ ਆਨੰਦਪੁਰ ਦੇ ਵਿੱਚ ਵਸੇ, ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਾ ਕਰੇ। ਯਾਦ ਰੱਖਣ ਦੀ ਇਹ ਲੋੜ ਹੈ ਕਿ ਜਦੋਂ ਸਾਰਾ ਪਰਿਵਾਰ ਪਟਨੇ ਤੋਂ ਜਾ ਰਿਹਾ ਸੀ ਆਨੰਦਪੁਰ ਦੇ ਵੱਲ ਤੇ ਸਤਿਗੁਰਾਂ ਨੇ ਸੰਦੇਸ਼ਾ ਘੱਲ ਕੇ ਰਸਤੇ ਦੇ ਵਿੱਚ ਹੀ ਰੁਕਣ ਦਾ ਹੁਕਮ ਕੀਤਾ ਸੀ। ਸਤਿਗੁਰੂ ਤੇਗ ਬਹਾਦਰ ਜੀ ਨੇ ਹੁਕਮ ਭੇਜਿਆ ਸੀ ਦਿੱਲੀ ਤੋਂ ਕਿ ਸਾਰਾ ਪਰਿਵਾਰ ਆਨੰਦਪੁਰ ਦੇ ਵਿੱਚ ਅਜੇ ਨਾ ਜਾਵੇ, ਲਖਨੌਰ ਨਾਂ ਦੀ ਜਗ੍ਹਾ ਦੇ ਉੱਤੇ ਸਾਡੇ ਇੱਕ ਮਸੰਦ ਦੇ ਘਰ ਦੇ ਵਿੱਚ ਡੇਰਾ ਲਾਵੇ। ਉਸੇ ਦਿਨ ਤੋਂ ਸਤਿਗੁਰੂ ਤੇਗ ਬਹਾਦਰ ਜੀ ਦੇ ਸਾਰੇ ਪਰਿਵਾਰ ਨੇ ਲਖਨੌਰ ਦੇ ਵਿੱਚ ਡੇਰਾ ਲਾਇਆ ਸੀ। ਇਸ ਵੇਲੇ ਹੁਣ ਸਤਿਗੁਰੂ ਜੀ ਇਹਨਾਂ ਦੇ ਹੱਥ ਇਹ ਸੰਦੇਸ਼ਾ ਭੇਜ ਰਹੇ ਨੇ ਕਿ ਹੁਣ ਜਾ ਕੇ ਕਹੋ ਸਾਹਿਬਜ਼ਾਦੇ ਨੂੰ ਕਿ ਆਨੰਦਪੁਰ ਚਲਿਆ ਜਾਵੇ।
ਸ਼ੁਭ ਆਨੰਦਪੁਰ ਅਦਕ ਬਸਾਵੋ,
अब ना रहो इह ठां चले जावो। सतगुरु जी कहिंदे ने उन्हां सिखां नूं जेड़े जा रहे ने कि हुण जाके साहिबजादे नूं आखो कि आनंदपुर दे विच जाके अपना डेरा लावे, आनंदपुर नगरी दी सोभा नूं होर भी ज्यादा वधावे। अब ना रहो इठां चले जावो, जाके संदेशा देना है कि हुण लखनौर दे विच नहीं रहना, इथों चले जाना है आनंदपुर दे वल। ए संदेशा भनो हमारो, चिंता शोक न कछ और तारो। सतगुरु तेग बहादुर जी कहिंदे ने इस तरह दे संदेशे तुसी जाके देने ने, ते ए वी गल आखनी है कि चिंता नूं किसे ने नहीं करना, सो किसे ने नहीं मनाउणा। अंत समा हमरे तन केरा, केतक दिवस पहुंचियो नेरा। सतगुरु तेग बहादुर जी कहिंदे ने कि साडे शरीर दे अंत दा जिहड़ा समा है ਉਹ ਲਾਗੇ ਹੀ ਆ ਗਿਆ। ਸਤਿਗੁਰੂ ਜੀ ਕਹਿੰਦੇ ਨੇ ਕਿ ਥੋੜੇ ਦਿਨਾਂ ਦਾ ਫਰਕ ਹੀ ਰਹਿ ਗਿਆ, ਸਾਡੀ ਮੌਤ ਦਾ ਸਮਾਂ ਨੇੜੇ।
ਆਣ ਥਾਣ ਪੀ ਤਜ ਬੋ ਤਨ ਕੋ, ਇਸ ਥਲ ਕਰ ਕੂਰਾ ਤੁਰ ਕਨ ਕੋ।
ਸਤਿਗੁਰੂ ਜੀ ਕਹਿੰਦੇ ਨੇ ਕਿਉਂਕਿ ਸਾਡਾ ਅੰਤ ਆ ਗਿਆ ਹੈ, ਇਸ ਕਰਕੇ ਜੇਕਰ ਕਿਸੇ ਹੋਰ ਵੀ ਜਗ੍ਹਾ ਦੇ ਉੱਤੇ ਹੋਵਾਂਗੇ ਤਾਂ ਵੀ ਅਸੀਂ ਸਰੀਰ ਨੂੰ ਛੱਡ ਦਿਆਂਗੇ, ਇਸ ਕਰਕੇ ਇਸ ਤੋਂ ਚੰਗਾ ਇਹ ਹੈ ਕਿ ਮੈਂ ਇੱਥੇ ਹੀ ਰਵਾਂ ਤੇ ਇਸ ਜਗ੍ਹਾ ਦੇ ਉੱਤੇ ਇਹਨਾਂ ਤੁਰਕਾਂ ਨੂੰ ਝੂਠੇ ਕਰਕੇ ਹੀ ਆਪਣੇ ਸੀਸ ਦਾ ਬਲੀਦਾਨ ਦੇਵਾਂ।
ਇਹ ਕਾਰਨ ਲਖ ਰਹੋ ਨਿਚਿੰਤ, ਕਸ਼ਟ ਨ ਧਾਰੋ ਹਿਰਦੈ ਕਦੰਤ।
ਹੁਣ ਸਤਿਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਇਹ ਕਾਰਨ ਹੈ, ਇਹ ਕਾਰਨ ਨੂੰ ਜਾਣ ਕੇ ਤੁਸੀਂ ਨਿਸ਼ਚਿੰਤ ਹੋ ਜਾਓ। ਕਸ਼ਟ ਨਾ ਧਾਰੋ ਹਿਰਦੈ ਕਦੰਤ, ਭਾਵ ਕਿ ਕਦਾਚਿਤ ਵੀ ਕਦੇ ਵੀ ਆਪਣੇ ਹਿਰਦੇ ਨੂੰ ਸੰਕਟਾਂ ਦੇ ਵਿੱਚ ਨਾ ਪਾਓ।
ਨਿਕ ਸੋ ਅਬ ਤੁਮ ਲਖੇ ਨ ਕੋਈ, ਸੁਣਤ ਸਿੱਖ ਤ੍ਰੈ ਗਮਨੇ ਸੋਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਤਿਗੁਰੂ ਤੇਗ ਬਹਾਦਰ ਜੀ ਨੇ ਹੁਕਮ ਕੀਤਾ, ਜਾਓ ਚਲੇ ਜਾਓ, ਤੁਹਾਨੂੰ ਕੋਈ ਰੋਕ ਨਹੀਂ ਸਕੇਗਾ, ਤੁਹਾਡੇ ਵਾਸਤੇ ਸਾਰੇ ਦਰਵਾਜੇ ਖੁੱਲੇ ਨੇ। ਸੁਣਤ ਸਿੱਖ ਤ੍ਰੈ ਗਮਨੇ ਸੋਈ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਉਹਨਾਂ ਚਾਰਾਂ ਦੇ ਵਿੱਚੋਂ ਤਿੰਨ ਸਿੱਖ ਤੁਰ ਪਏ।
ਕਿਨੂ ਨਹੇਰੇ ਵਹਿਰ ਪਿਆਨੇ, ਹਰਖਤ ਹੈ ਕਰ ਛਿਪਰ ਸਿਦਾਨੇ।
ਕਿਸੇ ਨੇ ਨਹੀਂ ਦੇਖਿਆ, ਆਸਾਨੀ ਦੇ ਨਾਲ ਹੀ ਉਹ ਤਿੰਨੇ ਬਾਹਰ ਆ ਗਏ ਨੇ।
ਹਰਖਤ ਹੈ ਕਰ ਛਿਪਰ ਸਿਦਾਨੇ, ਕੈਦ ਖਾਨੇ ਦੇ ਵਿੱਚੋਂ ਖੁਸ਼ੀ ਨੂੰ ਧਾਰਨ ਕਰਕੇ ਬਾਹਰ ਨਿਕਲੇ ਨੇ
ਤੇ ਕਾਲੀ ਦੇ ਨਾਲ ਉਹਨਾਂ ਨੇ ਚੱਲਣਾ ਸ਼ੁਰੂ ਕੀਤਾ।
ਨਿਕਸ ਗਏ ਤਾਰੇ ਪੁੰਨ ਪੇਰੇ, ਪ੍ਰਥਮ ਸਮਾਨ ਸਕਲ ਕੁਛ ਕਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਹੀ ਤਿੰਨੇ ਬਾਹਰ ਨਿਕਲੇ ਨੇ ਸਾਰੇ ਦੇ ਸਾਰੇ ਦਰਵਾਜੇ ਫਿਰ ਤੋਂ ਬੰਦ ਹੋ ਗਏ ਨੇ, ਆਪਣੇ ਆਪ ਦਰਵਾਜਿਆਂ ਦੇ ਕੁੰਡਿਆਂ ਨੂੰ ਤਾਲੇ ਵੀ ਲੱਗ ਗਏ ਨੇ। ਇਸੇ ਤਰੀਕੇ ਦੇ ਨਾਲ ਸਾਰਾ ਕੁਝ ਪਹਿਲੀ ਦੀ ਤਰ੍ਹਾਂ ਹੀ ਹੋ ਗਏ।
ਜਨ ਮ੍ਰਿਤ ਕੇ ਮੁਖ ਤੇ ਨਿਕਸਾਏ, ਪੰਥ ਭਿਆਨਤ ਤੂਰਨ ਤਾਏ।
ਸਾਰਾ ਕੁਝ ਪਹਿਲਾਂ ਦੀ ਤਰ੍ਹਾਂ ਹੀ ਉਸੇ ਤਰ੍ਹਾਂ ਹੋ ਗਿਆ।
ਜਨ ਮ੍ਰਿਤ ਕੇ ਮੁਖ ਤੇ ਨਿਕਸਾਏ,
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਮੌਤ ਦੇ ਮੂੰਹ ਦੇ ਵਿੱਚੋਂ ਉਹ ਨਿਕਲੇ ਨੇ, ਬੜੀ ਕਾਹਲੀ ਦੇ ਨਾਲ ਹੀ ਉਹ ਰਸਤੇ ਨੂੰ ਤੈਅ ਕਰ ਰਹੇ ਸਨ।
ਪਹੁੰਚੇ ਆਣ ਜਬ ਲਖਨੌਰ, ਦੇਖਤ ਗੁਰ ਕਟੰਬ ਤਿਸ ਠੌਰ।
ਸਤਿਗੁਰੂ ਤੇਗ ਬਹਾਦਰ ਜੀ ਦੇ ਹੁਕਮ ਦੇ ਮੁਤਾਬਕ ਉਹ ਤਿੰਨੇ ਸਿੱਖ ਲਖਨੌਰ ਦੇ ਵਿੱਚ ਪਹੁੰਚੇ ਨੇ। ਆਣ ਕੇ ਕੀ ਦੇਖਿਆ ਕਿ ਸਤਿਗੁਰਾਂ ਦਾ ਪਰਿਵਾਰ ਇੱਥੇ ਹੀ ਰੁਕਿਆ ਸੀ।
ਤੀਨੋ ਬੰਧਨ ਕਰ ਢਿੱਗ ਬੈਸੇ, ਭਣਿਓ ਗੁਰੂ ਜਿਵ ਭਾਖਿਓ ਤੈਸੇ।
ਤਿੰਨੇ ਨਮਸਕਾਰ ਕਰਕੇ ਸਤਿਗੁਰਾਂ ਦੇ ਪਰਿਵਾਰ ਦੇ ਕੋਲ ਬੈਠ ਗਏ ਨੇ ਤੇ ਫੇਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਜੋ ਕੁਝ ਹੁਕਮ ਆਖੇ ਸੀ ਉਹ ਸਾਰੇ ਸੁਣਾਏ।
ਮਾਤ ਨਾਨਕੀ ਦੁੱਖ ਬਹੁ ਪਾਏ, ਬਾਰ ਬਾਰ ਬੂਜੈ ਪਛਤਾਏ।
ਜਦੋਂ ਸਤਿਗੁਰੂ ਤੇਗ ਬਹਾਦਰ ਜੀ ਦੇ ਸੰਦੇਸ਼ੇ ਦਿੱਤੇ ਤੇ ਮਾਤਾ ਨਾਨਕੀ ਜੀ ਬਹੁਤ ਹੀ ਜ਼ਿਆਦਾ ਦੁਖੀ ਹੋਏ ਨੇ, ਬਾਰ ਬਾਰ ਉਹਨਾਂ ਨੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਪੁੱਛਿਆ। तुम सम क्यों नहीं निकसत आए, तुर्क कैद में क्यों दुख पाए। माता नानकी जी तिना सिखा नु कहंदे ने कि तुसी तुरकां दी कैद दे विचों आजाद होके आ गए, ते तुसी कहंदे हो कि सानू सतगुरां ने कृपा करके छुड़ाया। माता जी कहंदे ने तुम सम क्यों ना निकसत आए, तुहाडे वांग सतगुरु तेग बहादुर जी क्यों ना निकल के आए, तुरक कैद ने क्यों दुख पाए, वो तुरकां दी कैद दे विच रह के क्यों दुखां नु पा रहे ने। सुन तीनो सिखण समझ आई, कह के अंत समानिय राई। जदों माता जी ने इस तरह आख्या कि तुसी जेकर निकल सकदे हो, ओ भी तुहाडे वांग ही निकल के आ सकदे सन, ओ क्यों ना निकल के आए। ते फिर ओ तिन्ने सिख जेड़े आए ने ओ कहंदे ने कि माता जी अंत समा कह के नियर आई। सतगुरु तेग बहादुर जी ने वचन कीता कि साडे शरीर दे अंत दा समा आ गया। इहां त्याग तन कूरो करे, राज तेज तुरकन को हरे। माता जी सतगुरु जी कहंदे सन अपने शरीर नु इथे ही असें छड़ना है, ते इना तुरकां दे बादशाह नु झूठे करना है। राज तेज तुरकन को हरे, सतगुरु तेग बहादुर जी ने यह भी वचन कीता सी कि जेकर मैं अपने सिर दा बलिदान इथे देवांगा तां ही तुरकां दे राज दा जिहड़ा तेज है ओ खत्म होएगा। तुम आनंदपुर जाने कहो, निजपुर बसो यहां गुर चाहो। इस तो इलावा सिखा ने यह भी संदेशा दिता है कि सतगुरु तेग बहादुर जी ने आख्या सी कि हुण तुसी लखनौर दे विच नहीं रहना, लखनौर नू छड़ के आनंदपुर दे विच चले जाना है। सतगुरु जी कहंदे ने कि सारे उत्थे जाके वसो, ਇਹ ਗੁਰੂ ਚਾਹਿਓ, ਇਹੀ ਗੁਰੂ ਜੀ ਚਾਹੁੰਦੇ ਨੇ। ਸਾਸ ਨੁਖਾ ਦੋਨੋ ਦੁਖ ਪਾਵੇ, ਕਹਾ ਕਰੀ ਗਤ ਸਤ ਗੁਰ ਧਿਆਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨੂੰਹ ਤੇ ਸੱਸ ਦੋਵੇਂ ਬੜੀਆਂ ਦੁਖੀ ਹੋਈਆਂ ਨੇ, ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਨਾਨਕੀ ਜੀ ਉਹ ਵੀ ਬੜੇ ਦੁਖੀ ਹੋਏ ਨੇ, ਤੇ ਸਤਿਗੁਰੂ ਤੇਗ ਬਹਾਦਰ ਜੀ ਦੇ ਮਹਿਲ ਮਾਤਾ ਗੁਜਰੀ ਜੀ ਉਹ ਵੀ ਬੜੇ ਦੁਖੀ ਹੋਏ ਨੇ। ਕਹਾਂ ਕਰੀ ਗਤ ਸਤਿਗੁਰ ਧਿਆਵੇ, ਨਾਲੇ ਤੇ ਦੋਵੇਂ ਸਤਿਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰ ਰਹੀਆਂ ਨੇ, ਤੇ ਨਾਲੇ ਸੋਚਦੀਆਂ ਨੇ ਇਹ ਸਤਿਗੁਰਾਂ ਨੇ ਕੈਸਾ ਕੌਤਕ ਵਰਤਾਇਆ। ਬਾਲ ਸਰੂਪ ਕਹਿਓ ਗੁਰ ਪੂਰੇ, ਹੈ ਆਨੰਦਪੁਰ ਕੇਤਕ ਦੂਰੇ। ਪਰ ਇੱਕ ਸਤਿਗੁਰੂ ਗੋਬਿੰਦ ਸਿੰਘ ਜੀ ਹੀ ਐਸੇ ਸਨ ਜਿਹੜੇ ਕਿ ਰਤਾ ਵੀ ਨਹੀਂ ਡੋਲੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਲਕ ਸਰੂਪ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ, ਹੈ ਆਨੰਦਪੁਰ ਕੇਤਕ ਦੂਰੇ। ਹੇ ਮਾਤਾ ਜੀ, ਇਸ ਜਗ੍ਹਾ ਤੋਂ ਆਨੰਦਪੁਰ ਕਿੰਨੀ ਕੁ ਦੂਰ ਹੈ। ਤਹ ਰਮਣੀਕ ਥਾਨ ਕੈ ਨਾਹੀ, ਸਤਿਗੁਰ ਪੁਰਬ ਸਾਏ ਜਿਮ ਮਾਹੀ। ਮਾਤਾ ਜੀ ਕਿੰਨੀ ਕੁ ਦੂਰ ਹੈ ਆਨੰਦਪੁਰ, ਉਹ ਜਗ੍ਹਾ ਕਿੰਨੀ ਕੁ ਰਮਣੀਕ ਹੈ, ਕਿੰਨੀ ਕੁ ਸੋਹਣੀ ਹੈ, ਜਿੱਥੇ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਸਾਡੇ ਪਿਤਾ ਜੀ ਨੇ ਨਗਰੀ ਨੂੰ ਵਸਾਇਆ। ਪਹੁੰਚਣ ਬਸਬੇ ਆਇਸ ਦੀਨ, ਤਾਂ ਹਮ ਜਾਏ ਤਾਂ ਹਿਤ ਕੀਨ। ਬਾਲਕ ਸਰੂਪ ਸਾਹਿਬਜ਼ਾਦੇ ਨੇ ਆਖਿਆ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਉੱਥੇ ਜਾਣ ਦਾ ਹੁਕਮ ਭੇਜਿਆ ਹੈ, ਇਸ ਕਰਕੇ ਅਸੀਂ ਤੇ ਜ਼ਰੂਰ ਹੀ ਉੱਥੇ ਹਿੱਤ ਦੇ ਨਾਲ ਛੇਤੀ ਪਹੁੰਚਾਂਗੇ। ਦੋਨੋ ਮਾਤਨ ਸੋ ਕਹਿ ਬੈਨ, ਮਾਨੋ ਬਾਕ ਚਿੰਤ ਕੋ ਹੈ। ਉਸ ਵੇਲੇ ਦੋਵਾਂ ਮਾਤਾਵਾਂ ਨੂੰ, ਭਾਵ ਕੇ ਆਪਣੀ ਦਾਦੀ ਮਾਤਾ ਨੂੰ ਤੇ ਆਪਣੀ ਮਾਤਾ ਗੁਜਰੀ ਜੀ ਨੂੰ, ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ, ਮਾਨੋ ਬਾਕ ਚਿੰਤ ਕੋ ਹੈ ਨਾ। ਮਾਤਾ ਜੀ, ਸਤਿਗੁਰੂ ਤੇਗ ਬਹਾਦਰ ਜੀ ਦੇ ਹੁਕਮ ਨੂੰ ਸਾਨੂੰ ਚਾਹੀਦਾ ਕਿ ਮੰਨ ਲਈਏ, ਕੋਈ ਵੀ ਚਿੰਤਾ ਨਾ ਕਰੋ ਤੇ ਆਨੰਦਪੁਰ ਚਲੀਏ। ਇਹਾਂ ਕਹਾਂ ਲਗ ਦੁਰ ਹਮ ਰਹੇ, ਪਿਤ ਕੋ ਪਲਟਾ ਲੈ ਬੋਚਹ। ਮਾਤਾ ਜੀ, ਕਿੰਨਾ ਕੁ ਚਿਰ ਤੱਕ ਇੱਥੇ ਲੁਕ ਕੇ ਅਸੀਂ ਛੁਪ ਕੇ ਰਵਾਂਗੇ, ਅਸੀਂ ਆਪਣੇ ਪਿਤਾ ਜੀ ਦਾ ਬਦਲਾ ਤੁਰਕਾਂ ਦੇ ਕੋਲੋਂ ਜ਼ਰੂਰ ਲਵਾਂਗੇ। ਕਰੋ ਤੁਰਕ ਕੀ ਜਰਾਂ ਉਖਾਰਨ, ਮਾਰਨ ਕਰੋ ਜੰਗ ਰਚ ਦਾਰਨ। ਸਤਿਗੁਰੂ ਗੋਬਿੰਦ ਸਿੰਘ ਜੀ ਬਾਲਕ ਸਰੂਪ ਦੇ ਵਿਚ ਨੇ, ਕਹਿੰਦੇ ਨੇ ਕਰੋ ਤੁਰਕ ਕੀ ਜੜਾਂ ਉਖਾਰਨ, ਮੈਂ ਤੁਰਕਾਂ ਦੀਆਂ ਜੜਾਂ ਨੂੰ ਪੁੱਟ ਦਿਆਂਗਾ, ਮਾਰਨ ਕਰੋ ਜੰਗ ਰਚ ਧਾਰਨ, ਭਿਆਨਕ ਜੰਗ ਰਚ ਕੇ ਮੈਂ ਇਹਨਾਂ ਦਾ ਨਾਸ ਕਰਾਂਗਾ। ਅਬ ਲਖਨੌਰ ਬਿਖੈ ਨਹੀਂ ਬਸਨਾ, ਉਚਰਿਓ ਪਿਤਾ ਆਪ ਜੋ ਰਸਨਾ। ਕਹਿੰਦੇ ਨੇ ਮਾਤਾ ਜੀ ਹੁਣ ਇਸ ਲਖਨੌਰ ਨਗਰੀ ਦੇ ਵਿਚ ਅਸੀਂ ਨਹੀਂ ਰਹਿਣਾ, ਉਚਰਿਓ ਪਿਤਾ ਆਪ ਜੋ ਰਸਨਾ, ਕਿਉਂਕਿ ਸਾਡੇ ਪਿਤਾ ਜੀ ਨੇ ਆਪਣੀ ਰਸਨਾ ਤੋਂ, ਆਪਣੀ ਮੁਬਾਰਕ ਜ਼ਬਾਨ ਤੋਂ ਇਹ ਵਚਨ ਕੀਤਾ, ਹੁਕਮ ਭੇਜਿਆ ਕਿ ਇਸ ਲਖਨੌਰ ਨੂੰ ਛੱਡੀਏ, ਆਨੰਦਪੁਰ ਜਾਈਏ। ਇਸ ਕਰਕੇ ਸਤਿਗੁਰਾਂ ਦੇ ਹੁਕਮ ਨੂੰ ਅਸੀਂ ਸੱਤ ਕਰਕੇ ਮੰਨਾਂਗੇ ਤੇ ਲਖਨੌਰ ਨੂੰ ਛੱਡ ਕੇ ਆਨੰਦਪੁਰ ਜਾਵਾਂਗੇ। ਸੁਣ ਦੁਆ ਮਾਤਨ ਡਰ ਕੋ ਪਾਵੇ, ਬਾਂਬਿੰਦ ਕੈ ਸੁੱਤ ਕੋ ਸਮ ਜਾਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਹਿਬਜ਼ਾਦੇ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਉਹਨਾਂ ਦੇ ਬਚਨਾਂ ਨੂੰ ਸੁਣ ਕੇ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਬੜੇ ਡਰੇ ਨੇ। ਉਹਨਾਂ ਨੇ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਸਮਝਾਉਣ ਦਾ ਯਤਨ ਕੀਤਾ। ਇਸ ਬਿਦ ਕਹੋ ਨ ਕਿਸੈ ਸੁਣਾਵੋ, ਗਹਿਣ ਆਏ ਥਿਰੋ ਇਸ ਥਾਵੋ। ਦੋਵੇਂ ਮਾਤਾਵਾਂ ਕਹਿੰਦੀਆਂ ਨੇ ਇਸ ਬਿਦ ਕਹੋ ਨਾ, ਕਹਿੰਦੀਆਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ ਤੇ ਨਾ ਹੀ ਉੱਚੀ ਉੱਚੀ ਕਹਿ ਕੇ ਕਿਸੇ ਨੂੰ ਸੁਣਾਵੋ। ਗਹਿਣ ਆਏ ਥਿਰੋ ਇਸ ਥਾਵੋ, ਇਸੇ ਜਗ੍ਹਾ ਦੇ ਉੱਤੇ ਬੈਠੇ ਰਵੋ, ਬਹੁਤਾ ਰੌਲਾ ਪਾ ਕੇ ਲੋਕਾਂ ਨੂੰ ਦੱਸੋ ਨਾ, ਤਾਂ ਕਿ ਕਿਤੇ ਤੁਹਾਨੂੰ ਹੀ ਆਣ ਕੇ ਫੜ ਨਾ ਲੈਣ। ਨਹੀਂ ਕੋ ਜਾਨ ਬਾਸ ਕਰਨ ਤੇ, ਬਸੋ ਏਕਾਕੀ ਥਲ ਸੁਖ ਬੰਤੇ। ਮਾਤਾਵਾਂ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੀਆਂ ਨੇ ਕਿ ਕੋਈ ਨਹੀਂ ਜਾਣਦਾ ਕਿ ਸਤਿਗੁਰੂ ਤੇਗ ਬਹਾਦਰ ਜੀ ਦਾ ਪਰਿਵਾਰ ਲਖਨੌਰ ਦੇ ਵਿਚ ਰਹਿ ਰਿਹਾ ਹੈ, ਬੜੇ ਚਿਰ ਤੋਂ ਇੱਥੇ ਵਸ ਰਹੇ ਹਾਂ ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਚੁੱਪ ਕਰਕੇ ਇੱਥੇ ਹੀ ਸੁਖ ਦੇ ਨਾਲ ਵਸੀਏ। ਸੁਣ ਗੁਰ ਮਾਤਨ ਕੋ ਤਬ ਕਹੇ, ਪਿਤ ਬਚ ਪਰ ਹਮ ਨਿਸ਼ਚਾਇਆ ਹੈ। ਜਦੋਂ ਇਸ ਤਰ੍ਹਾਂ ਦੀ ਤਜਵੀਜ਼ ਮਾਤਾਵਾਂ ਨੇ ਦਿੱਤੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਾਤਾ ਜੀ ਪਿਤ ਬਚ ਪਰ ਹਮ ਨਿਸ਼ਚਾ ਹੈ, ਤੁਸੀਂ ਪਿਤਾ ਜੀ ਦੇ ਬਚਨ ਦੇ ਉੱਤੇ ਨਿਸ਼ਚੇ ਨੂੰ ਪ੍ਰਤੀਤ ਨੂੰ ਧਾਰਨ ਨਹੀਂ ਕਰਦੇ, ਪਰ ਮੈਨੂੰ ਆਪਣੇ ਪਿਤਾ ਦੇ ਬਚਨ ਦੇ ਉੱਤੇ ਪੂਰਾ ਨਿਸ਼ਚਾ ਹੈ, ਪੂਰੀ ਪ੍ਰਤੀਤ ਹੈ। ਕਹਿ ਸੋ ਹੋਏ ਭਵਿਖਤ ਮਾਹੀ, ਅਟਲ ਬਾਕ ਸੋ ਡੋਲੇ ਨਾਹੀ। ਕਹਿੰਦੇ ਨੇ ਕਿ ਭਵਿੱਖ ਦੇ ਵਿਚ ਆਉਣ ਵਾਲੇ ਸਮੇਂ ਦੇ ਵਿਚ ਜੋ ਕੁਝ ਹੋਣ ਵਾਲਾ ਹੈ ਉਸ ਨੂੰ ਸਤਿਗੁਰੂ ਜੀ ਜਾਣਦੇ ਨੇ, ਉਹਨਾਂ ਦਾ ਆਖਿਆ ਹੋਇਆ ਜਿਹੜਾ ਬਚਨ ਹੈ ਉਹ ਅਟਲ ਹੈ, ਇਸ ਕਰਕੇ ਅਸੀਂ ਉਸ ਬਚਨ ਨੂੰ ਨਹੀਂ ਟਾਲਾਂਗੇ। ਕਿਉਂ ਬਿਖਾਦ ਮੈਂ ਚਿੰਤਾ ਕਰੋ, ਹੋਏ ਕਲਿਆਣ ਹਿਰਦੈ ਨਹੀਂ ਡਰੋ। ਸਤਿਗੁਰੂ ਗੋਬਿੰਦ ਸਿੰਘ ਜੀ ਆਪਣੀ ਦਾਦੀ ਮਾਤਾ ਨੂੰ ਤੇ ਆਪਣੀ ਮਾਤਾ ਨੂੰ ਕਹਿੰਦੇ ਨੇ ਕਿਸੇ ਵੀ ਪ੍ਰਕਾਰ ਦੀ ਚਿੰਤਾ ਨਾ ਕਰੋ ਤੇ ਕਿਸੇ ਵੀ ਸੰਕਟ ਨੂੰ ਨਾ ਸਹਾਰੋ, ਹੋਏ ਕਲਿਆਣ ਹਿਰਦੈ ਨਹੀਂ ਡਰੋ। ਮਾਤਾ ਜੀ ਡਰੋ ਨਾ, ਹਮੇਸ਼ਾ ਕਲਿਆਣ ਹੋਵੇਗਾ, ਸਤਿਗੁਰਾਂ ਦੀ ਕਿਰਪਾ ਰਵੇਗੀ। ਸਕਲ ਕਲਾ ਸਮਰੱਥ ਉਦਾਰੇ, ਚਹਿ ਜੋ ਕਰੇ ਸੋ ਪਿਤਾ ਹਮਾਰੇ। ਕਹਿੰਦੇ ਨੇ ਕਿ ਸਾਡੇ ਪਿਤਾ ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਸਰਬ ਕਲਾ ਸਮਰੱਥ ਨੇ, ਉਹ ਦਿਆਲੂ ਨੇ, ਉਹ ਉਦਾਰ ਨੇ, ਚਹਿ ਜੋ ਕਰੇ ਸੋ ਪਿਤਾ ਹਮਾਰੇ, ਜੋ ਚਾਹੁਣ ਉਹੀ ਸਾਡੇ ਪਿਤਾ ਸਤਿਗੁਰੂ ਤੇਗ ਬਹਾਦਰ ਜੀ ਕਰ ਸਕਦੇ ਨੇ। ਆਪੇ ਜਾਏ ਕੈਦ ਮੇ ਪਰੇ, ਆਪੇ ਤਨ ਤਜ ਬੋਰ ਤਰੇ। ਕਹਿੰਦੇ ਨੇ ਮਾਤਾ ਜੀ ਸਤਿਗੁਰੂ ਤੇਗ ਬਹਾਦਰ ਜੀ ਆਪਣੇ ਆਪ ਹੀ ਤੁਰਕਾਂ ਦੀ ਕੈਦ ਦੇ ਵਿਚ ਜਾ ਪਏ ਨੇ ਤੇ ਆਪਣੇ ਆਪ ਹੀ ਹੁਣ ਸਤਿਗੁਰੂ ਜੀ ਆਪਣੇ ਸਰੀਰ ਨੂੰ ਛੱਡਣ ਦਾ ਇਰਾਦਾ ਧਾਰਨ ਕਰਦੇ ਨੇ। ਸਭ ਕੇ ਹੈ ਸਹਾਇਕ ਸੋਏ, ਤਿਨਹਿਤ ਯਤਨ ਕਰੇ ਕਿਆ ਕੋਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਸਾਰਿਆਂ ਦੀ ਸਹਾਇਤਾ ਕਰ ਸਕਦੇ ਨੇ, ਜਿਹੜੇ ਸਾਰਿਆਂ ਦੇ ਸਹਾਇਕ ਬਣਦੇ ਨੇ, ਤਿਨਹਿਤ ਯਤਨ ਕਰੇ ਕਿਆ ਕੋਏ, ਜਿਹੜੇ ਦੂਜਿਆਂ ਦੀ ਸਹਾਇਤਾ ਕਰਦੇ ਨੇ ਉਹਨਾਂ ਦੇ ਵਾਸਤੇ ਅਸੀਂ ਤੁਛ ਜੀਵ ਕੀ ਯਤਨ ਕਰ ਸਕਦੇ ਹਾਂ। ਭਾਵ ਕੇ ਜੋ ਕਰਦੇ ਨੇ ਆਪਣੇ ਆਪ ਕਰਦੇ ਨੇ, ਅਸੀਂ ਕੁਝ ਵੀ ਕਰ ਨਹੀਂ ਸਕਦੇ। पंज रच जगत को सारे तिन आगे क्या तुर्क बिचारे। दरअसल माता जी सतगुरु तेग बहादुर जी दी एक ऐसी खेड है, एक ऐसा कौतक है, सतगुरु सच्चे पातशाह जी जेकर चाहन ते सारी दुनिया नू खत्म कर देन एक पलक मात्र दे विच, ते जेकर चाहन ते सारी सृष्टि दी एकदम साजना कर देन पलक चमकन दी देर दी तरह। हरन परन जाका नेत्र फोर तिसका मंत्र ना जाना है होर। गुरबाणी दे इस महावाक दे अनुसार आख्या जांदा है कि सतगुरु दी जे रजा होवे नेत्रा नू बंद कर देन ते सारी सृष्टि विनाश हो जावे। जेकर सतगुरां दी रजा होवे नेत्रा नू खोल देन ते सारी दी सारी सृष्टि फिर तो साजी जावे, इन्नी समर्था है। सतगुरु गोविंद सिंह जी कहिंदे ने कि सतगुरु तेग बहादुर जी दे विच इन्नी समर्था है, तिन हित जतन क्या क्यों करे, उन्हां दे वास्ते असी की जतन कर सकदे हां। तिने आगे क्या तुरक विचारे, जिन्हां दे विच ऐसी समर्था है उन्हां दे अगे ए तुरक विचारे की ने, भाव के तुच्छ मात्र ने। पर सतगुरां दी रजा ही ऐसी है, उन्हां ने कौतक ही ऐसा वरताउणा है, तां ही ए सारी खेड रची हुई। एक बाक ते नाश करन ते पीर अमीर नहीं उबरंते। जेकर सतगुरु तेग बहादुर जी चाहन एको ही वाक कर देन ते सारे तुरकां दा विनाश हो जावे, जिन्ने भी पीर औलिए अमीर ने सारे दे सारे खत्म हो जान। तिन हित चिंता करन यो पाए अह बाद सो निसफल जाए। ऐसे सतगुरु दे वास्ते कोई चिंता करनी कोई उपा करना ए माता जी बिलकुल बेकार है, पाप के जो भी कुछ असी करांगे ओ निसफल जावेगा, कुछ भी सफल हो नहीं सकदा, क्योंकि जो समर्था वाला है ओ कुछ भी कर सकदा है, असी उन्हां दे वास्ते की कर सकदे। इते आदक बहु कह समझाई सुत ते सुन कुछ तीरज पाई। ग्रंथाकार भाई संतोख सिंह जी लिखदे ने के सतगुरु गोविंद सिंह जी ने बहुत सारे इस तरह दे बचन कह के मातावां नूं समझाया ते छोटे जे बालक स्वरूप दे बचनां नूं सुन के मातावां दे मन दे विच धीरज बजा। पठे आनंदपुर को नर फेर वाहन हित मंगवावन केर। फिर माता जी ने कुछ सिखां नूं आनंदपुर दे वाले भेजिया है कि जाओ आनंदपुर दे विचों वाहनां नूं पाव के असवारियां नूं लिआंदा जावे, जिन्हां असवारियां ते चढ़ के फिर आनंदपुर नूं जाया जा सके। सिर गुजरी कहते समझायो मम प्राता संग देहो अलायो। उस वेले माता गुजरी जी ने एक सेवक नू हुक्म करके समझाया है कि मेरे प्राता जी उत्थे रहिंदे ने भाव के आनंदपुर दे विच। माता गुजरी जी दे प्राता जी सन किरपाल चंद जी। किरपाल चंद जी बहुतियां सारियां असवारियां नू ते बहुतियां सारियां सिखां नू लैके आनंदपुर दे विच पहला ही पहुंच चुके सन। सतगुरु गोविंद सिंह सच्चे पातशाह जी, माता नानकी जी ते माता गुजरी जी ए तिन्ने ही लखनौर दे विच टिके सन। बाकी जिन्ने भी सिख सेवक सन मामा किरपाल जी दे समेत ओ आनंदपुर पहुंच गए सन। हुण इस वेले माता गुजरी जी ने सिख नूं आख्या कि मेरे प्राता नूं भाव के किरपाल चंद नूं जाके इस तरह आख्यो। एक तुरंग मोल बढ़ केरा ले आवो शिंगार बडेरा। एक बहुत वड्डा मुल्ला कीमती जेड़ा घोड़ा है ओ शिंगार के आनंदपुर तो लखनौर दे विच लिआंदा जावे। ब्रिख पण जोरो स्यांदन आनो नर ब्रिंदन के ले कर प्रसथानो। माता गुजरी जी कहिंदे ने कि किरपाल नूं जाके संदेशा देओ एक सुंदर घोड़ा शिंगार के लिआंदा जावे, इस तों इलावा थोड़े गड्डे थोड़े रथ ते बहुते सारे मनुखां नूं नाल लैके लखनौर पहुंचो। जथा गुरन की दशा सुनावो सुन चल परो नहीं बिल मावो। इस तों इलावा माता गुजरी जी ने सिख नूं इह वी संदेशा दिता है जो कोई सतगुरु तेग बहादुर जी दी दशा है ओ भी जाके खबर देनी है, सुनानी है सारी खबर ते आखना है कि छेती तो छेती लखनौर पहुंचो, देरी ना लाओ, ये सतगुरु तेग बहादुर दा हुक्म है। इत्यादिक दे अपर संदेशे हृदय बसूरत कष्ट बचे छे। कवि जी लिखते ने कि माता गुजरी जी ने इस तरह के बहुत सारे संदेशे कृपाल चंद जी दे वल भेजे ने, पर बहुत ही ज्यादा दुख नू पाया ते बहुत ज्यादा झुरे ने सतगुरु तेग बहादुर जी दे कौतकां नू जान के। सतगुर की दिश चितवत कनी कहां करी है प्रभ जग तनी। माता नानकी जी ते माता गुजरी जी सतगुरु तेग बहादुर सच्चे पातशाह वाले पास्यों बहुत ही ज्यादा चितवना करदे ने, बहुत ज्यादा चिंता करदे ने। कहां करी हे प्रभ जग तने, कहंदियां ने हे जग दे तने, हे सतगुरु तेग बहादुर सच्चे पातशाह जी, ये तुसे किस तरह दी रचना रच रहे। सास निकट दृग ते जल छोरत होन हार नाहिन को मोरत। कवि संतोख सिंह जी लिखते ने कि माता गुजरी जी अपनी सस माता नानकी दे सामने रो रहे ने, अखां तो हंजू कर रहे ने, होन हार नाहिन को मोरत। पर कवि जी लिखते ने कि होन हार नू कोई भी दुनिया दी ताकत मोड़ नहीं सकती, टाल नहीं सकती। ब्रेदा यदक सुत सुनत प्रसंग संकट दीर्घ व्यापत अंग। दूसरी तरफ बिरद माता नानकी जी अपने पुत्र दे प्रसंग नू सुन के बहुत ज्यादा दुखी ने। संकट दीर्घ व्यापत अंग पाव के माता नानकी जी दे शरीर दे अंगां नू अपने पुत्र दा बहुत ही ज्यादा दुख लग रहे। टेग मसांद जेठा समझावे सतगुर करे जथा और पावे। जिस तरह सतगुरु गोविंद सिंह जी ने समझाया, इसे तरह सतगुरां दा ओ मसंद जिदे घर दे विच इन्हां ने डेरा लाया होया उसका नाम है भाई जेठा। ओ भाई जेठा सतगुरां दा जिहड़ा स्थापिया होया मसंद है, ओ भी समझाउण दा यतन करदा है मातावां नूं। कहिंदा है सतगुर करे जथा और पावे, माता जी सोग ना करो, दुख ना मनो, सतगुरु तेग बहादुर जी ओ करदे ने जो उन्हां दी रजा हुंदी। तौ अंत तन को निज जान तुरक तेज को चाहत हान। माता जी सतगुरां ने स्वयं ए वचन कीता है कि मेरे शरीर दे अंत होण दा समां लागे है, ते सतगुरां ने ए भी वचन कीता है कि अपने शीश दा बलिदान दे के असीं इन्हां तुरकां दे राज दे तेज नूं खत्म करना है। इस करके माता जी किसे प्रकार दी चिंता ना करो, जो सतगुरु तेग बहादुर जी ने हुक्म भेजिया है सानू सारयां नूं चाहिदा कि सतगुरु तेग बहादुर सच्चे पातशाह जी दे हुक्म नूं प्रवान करिए, ते तुसीं चिंता ते सोग नूं छड के आनंदपुर नूं जाण दी तैयारी करो। इस तरह भाई जेठा जी समझा रहे ने। सुसा संगत जी, समय दी समाप्ति है। कल नूं ग्रंथाकार भाई संतोख सिंह जी जिस तरीके दे नाल इस अगली कथा नूं अगे बयान करनगे, मैं उसे तरह सात संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगा। जिन्निया ही अर्जा करदा होया मैं इथे ही कथा नूं विश्राम दे के सारी सात संगत तों खिमा दा जाच। हे अच्युत हे पार ब्रह्म अविनाशी अगनास, हे पूर्ण हे सर्व मैं दुख पंजन गुणतास। हे संगी हे निरंकार हे निर्गुण सब टेक, हे गोविंद हे गुण निदान जाके सदा विवेक। हे अपरंपर हर हरे है पी होवन हार, हे संता के सदा संग ने धाराया धार। हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय। जाही कुल ते प्रगट होय ताही कुल को नाम, पुन द्वादस गुरिंड कौ मेरी है प्रणाम।